ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪੁਰ ਸਾਹਿਬ ਜਪ ਆਦ ਸੱਚ ਜੁਗਾਦ ਸੱਚ ਹੈ ਕੀ ਸੱਚ ਨਾਨਕ ਹੋਸੀ ਕੀ ਸੱਚ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗ ਦੇਵ ਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਬਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਦਿਆਏ ਅਜੂਨੀ ਤੇਗ ਬਹਾਦਰ ਰਾਏ ਸਹਿਬੰ ਗੁਰ ਦਸ਼ਮੇਸ਼ ਸਹ ਗੁਰਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਪੂਰਨ ਦੇਖਿਓ ਆਤਮਾ ਦੁਆਤੈ ਸਰਵ ਨਿਵਾਰ ਭਇ ਸ਼ਾਂਤ ਮਨ ਸੰਤ ਜੇ ਤੇ ਪਦ ਨਮੋ ਹਮਾਰ ਸੋ ਕਹੋ ਟਲ ਗੁਰ ਸੇਵੀਐ ਐਨਿਸ ਸਹਿਜ ਸੁਹਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੌਂਡ ਬਾਣੀ ਕਬੀਰ ਜੀਓ ਕੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭੁਜਾ ਬਾਂਧ ਭਿਲਾ ਕਰ ਡਾਰਿਓ ਹਸਤੀ ਕਰੂਪ ਮੂੰਡ ਮਹਿ ਮਾਰਿਓ ਭੁਜਾ ਬਾਂਧ ਭਿਲਾ ਕਰ ਡਾਰਿਓ ਹਸਤੀ ਕਰੂਪ ਮੂੰਡ ਮਹਿ ਮਾਰਿਓ ਹਸਤ ਭਾਗ ਕੈ ਚੀਸਾ ਮਾਰੈ ਯਾ ਮੂਰਤ ਕੈ ਹੋ ਬਲਿਹਾਰੈ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਖਬੋ ਹਸਤੀ ਤੂਰ ਯਾ ਮੂਰਤ ਕੈ ਹੋ ਬਲਿਹਾਰੈ ਆਹੇ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਖਬੋ ਹਸਤੀ ਤੂਰ ਰਹਾਉ ਨਰੇ ਮਹਾਵਤ ਤੁਜ ਡਾਰੋ ਕਾਟ ਇਸੇ ਤੁਰਾਵੋ ਘਾਲੋ ਸਾਟ ਹਸਤ ਨਾ ਤੂਰੈ ਧਰੈ ਧਿਆਨ ਵਾਕੈ ਹਿਰਦੈ ਬਸੈ ਭਗਵਾਨ ਕਿਆ ਅਪਰਾਧ ਸੰਤਨ ਹੈ ਕੀਨਾ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਕੋਟ ਕੁੰਚਰ ਕਉ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰ ਬੂਝੀ ਨਾ ਨਹੀਂ ਕਾਜੀ ਅੰਧਿਆਰ ਤੀਨ ਬਾਰ ਪਤੀਆ ਭਰ ਦੀਨਾ ਮਨ ਕਠੋਰ ਅਜਹੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮਹਿ ਜਨ ਕੀ ਜਿੰਦ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮਹਿ ਜਨ ਕੀ ਜਿੰਦ ਭੁਜਾ ਬਾਂਧ ਭਿਲਾ ਕਰ ਡਾਰਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀਓ ਆਪ ਸਰਬੱਤ ਸੰਗਤਾਂ ਗੁਰੂ ਨਾਨਕ ਦੇ ਇਸ ਦਰਬਾਰ ਵਿੱਚ ਇਸ ਦਰਬਾਰ ਦੀ ਸ਼ੋਭਾ ਵਿੱਚ ਵਾਧਾ ਕਰਦੇ ਹੋਏ ਵਿਸ਼ਵਾਸਾਂ ਦੀ ਪੂੰਜੀ ਨੂੰ ਸਫਲਾਉਣ ਦੇ ਲਈ ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਥਿਤ ਹੋਏ ਹੋ। ਹੁਣੇ ਹੁਣ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੋਂ ਬੜੋ ਸਹਾਏ ਹੋਏ ਰਾਗੀ ਸਿੰਘ ਸਾਹਿਬ ਅਤੇ ਜਿਨ੍ਹਾਂ ਨੇ ਰਾਗੀ ਭਾਈ ਸਾਹਿਬ ਸਿੰਘ ਜੀ ਨੇ ਬਹੁਤ ਸੁੰਦਰ ਅਤੇ ਮਨੋਹਰ ਕੀਰਤਨ ਆਪ ਜੀ ਨੂੰ ਸਰਵਣ ਕਰਾਇਆ। ਜਿੰਨਾ ਕੀਰਤਨ ਸੁੰਦਰ ਹੈ ਉਸੇ ਤਰ੍ਹਾਂ ਨਿਮਰਤਾ ਵਾਲਾ ਜੀਵਨ ਵੀ ਹੈ। ਉਹਨਾਂ ਦੇ ਕੋਲੋਂ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਹੁਣ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਸਮਾਂ ਆਓ। ਮਨ ਵਿੱਚ ਇਕਾਗਰ ਕਰੋ, ਸਰੋਤਾ ਜਨ ਨੂੰ ਭਾਵੇਂ ਵਕਤਾ ਹੈ ਜਾਂ ਸਰੋਤਾ ਹੈ, ਪੰਜ ਗੁਣਾਂ ਦੀ ਲੋੜ ਪੈਂਦੀ ਹੈ। ਜੀ ਤੋਂ ਬਿਨਾਂ ਕਥਾ ਕੀਤੀ ਹੋਈ ਸਬਰੀ ਨਹੀਂ, ਕਥਾ ਸੁਣੀ ਹੋਈ ਸਬਰੀ ਨਹੀਂ। ਨਾਮ ਜਪਿਆ ਵੀ ਸਫਲਾ ਤਾਂ ਹੁੰਦਾ ਹੈ, ਔਰ ਉਹ ਪੰਜ ਗੁਣ ਇੱਕ ਮੁਸਲਮਾਨ ਭਰਾ ਨੂੰ ਵੀ ਚਾਹੀਦੇ ਹੈ, ਉਹ ਪੰਜ ਗੁਣ ਇੱਕ ਹਿੰਦੂ ਭਰਾ ਨੂੰ ਵੀ ਚਾਹੀਦੇ ਹੈ। ਸੰਸਾਰ ਦਾ ਕੋਈ ਵੀ ਆਸਤਕ ਮਤ ਹੈ, ਇਹ ਸਾਰਿਆਂ ਦੇ ਸਾਂਝੇ ਗੁਣ ਹਨ। ਪਹਿਲੀ ਬਾਤ ਹੈ ਸ਼ਰਧਾ, ਆਪਣੇ ਆਪਣੇ ਇਸ਼ਟ ਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ। ਸ਼ਰਧਾ ਦਾ ਅਰਥ ਹੀ ਵਿਸ਼ਵਾਸ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਵਿਸ਼ਵਾਸ ਹੋਣਾ। ਦੂਸਰਾ ਭਾਵਨਾ ਪ੍ਰੇਮ ਵਾਚਕ ਸ਼ਬਦ ਹੈ, ਵਿਸ਼ਵਾਸ ਵੀ ਹੋਵੇ ਪ੍ਰੇਮ ਵੀ ਹੋਵੇ। ਤੇ ਤੀਸਰੇ ਨੰਬਰ ਤੇ ਨਿਰਮਾਣਤਾ ਹੈ, ਕਿਸੇ ਗੁਣ ਦਾ, ਮਾਇਆ ਦਾ, ਕਿਸੇ ਅਹੁਦੇ ਦਾ ਕੋਈ ਵੀ ਅਭਿਮਾਨ ਨਾ ਹੋਣਾ, ਨਿਮਾਣਾ ਹੋ ਕੇ ਆਉਣਾ, ਹੰਕਾਰ ਨੂੰ ਸੰਗਤਾਂ ਦੇ ਜੋੜਿਆਂ ਵਿੱਚ ਹੀ ਛੱਡਣਾ। ਹੋ ਹੋ ਸਭਨਾ ਕੀ ਰੇਣਕਾ, ਇਸ ਭਾਵ ਵਿੱਚ ਗੁਰੂ ਦੇ ਦਰਬਾਰ ਪਹੁੰਚਣਾ, ਹਰ ਕਦਮ ਦੇ ਨਾਲ ਵਾਹਿਗੁਰੂ ਦੀ ਧੁਨ ਉਠਾਉਂਦੇ ਆਉਣਾ। ਤੇ ਫਿਰ ਚੌਥਾ ਗੁਣ ਹੈ ਸਾਵਧਾਨ ਹੋ ਕੇ ਬੈਠਣਾ, ਆਲਸ ਤੋਂ ਰਹਿਤ ਹੋ ਕੇ। ਪੰਜਵਾਂ ਗੁਣ ਹੈ ਇਕਾਗਰ ਮਨ ਹੋ ਕੇ ਬੈਠਣਾ, ਮਨ ਦਾ ਸਵਾਦ ਚੰਚਲ ਹੈ, ਇਹਨੂੰ ਸ਼ਬਦ ਦੇ ਨਾਲ ਜੋੜਨਾ। ਬਹੁਤ ਸੌਖਾ ਤਰੀਕਾ ਕਲਗੀ ਵਾਲੇ ਸਤਿਗੁਰੂ ਨੇ ਸ਼ਬਦ ਦੇ ਨਾਲ ਜੋੜਨ ਦਾ ਤਰੀਕਾ, ਅਰਥਾਂ ਦਾ ਤਰੀਕਾ ਜਿਹੜਾ ਹੈ ਇਹ ਸਰਵ ਸ੍ਰੇਸ਼ਟ ਤਰੀਕਾ, ਅਰਥ ਵਿੱਚ ਰੁਚੀ ਬਣ ਜਾਂਦੀ ਹੈ। ਇਸ ਕਰਕੇ ਇਹਨਾਂ ਗੁਣਾਂ ਦੇ ਸਹਿਤ ਹੋ ਕੇ ਆਓ, ਆਹ ਪ੍ਰਾਪਤ ਕਰੀਏ। ਅਤੇ ਕੁਝ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਐਸੇ ਨੇ ਜਿਨ੍ਹਾਂ ਦੀ ਕੋਈ ਉਥਾਨ ਕਰ ਨਹੀਂ। ਬਹੁਤ ਸਾਰੇ ਸ਼ਬਦ ਐਸੇ ਨੇ ਜਿਨ੍ਹਾਂ ਦੀਆਂ ਉਥਾਨ ਕਰ ਪ੍ਰਾਚੀਨ ਸਮੇਂ ਤੋਂ ਅਤੇ ਜਿਹੜੇ ਸੰਪਰਦਾਇ ਵਿਦਵਾਨ ਉਹ ਉਥਾਨ ਕਰਨ ਮੰਨਦੇ ਆ ਰਹੇ। ਗੋਬਿੰਦ ਦਾਸ ਦੇ ਪਿਰਾ ਦੇਸ ਤੋਂ ਬੜੀਆਂ ਉਥਾਨਕਾਂ ਉਹਦੇ 'ਚ ਲਿਖੀਆਂ ਹੁੰਦੀਆਂ। ਗਿਆਨੀ ਚੰਦਾ ਸਿੰਘ ਦੇ ਪਿਰਾ ਦੇਖ ਲਓ, ਪੰਡਿਤ ਤਾਰਾ ਸਿੰਘ ਰੋਤਨ ਦਾ ਗ੍ਰਾਰਥ ਗ੍ਰੰਥ ਉਹ ਪੜ੍ਹ ਕੇ ਦੇਖੋ ਕੋਸ਼। ਅਤੇ ਇਸੇ ਪ੍ਰਕਾਰ ਸਾਸ ਜੀ ਇਹ ਭਾਈ ਸੰਤੋਖ ਸਿੰਘ ਸਾਹਿਬ ਨੇ ਬਹੁਤ ਸਾਰੀਆਂ ਉਥਾਨਕਾਂ ਸ੍ਰੀ ਨਾਨਕ ਪ੍ਰਕਾਸ਼ ਅਤੇ ਗੁਰਪ੍ਰਕਾਸ਼ ਸੂਝ ਗ੍ਰੰਥ ਵਿੱਚ। ਅਤੇ ਹੁਣ ਨਵੀਨਤਾ ਦੇ ਵਿੱਚ ਉਥਾਨਕਾਂ ਦਾ ਖੰਡਨ ਕਰ ਦਿੰਦੇ ਆ। ਉਥਾਨਕਾਂ ਦਾ ਮਤਲਬ ਜਿਹੜਾ ਹੈ ਸ਼ਬਦ ਦੇ ਅਰਥਾਂ ਵਿੱਚ ਰੁਚੀ ਬਣਾਉਣਾ, ਔਰ ਸ਼ਬਦ ਦੇ ਉਚਾਰਨ ਕਰਨ ਦਾ ਕਾਰਨ ਦੱਸਣਾ ਕਿ ਇਹ ਸ਼ਬਦ ਕਿੱਥੇ ਉਚਾਰਨ ਕਰਿਆ, ਕਿਹਨਾਂ ਹਾਲਾਤਾਂ 'ਚ ਉਚਾਰਨ ਕੀਤਾ, ਇਹ ਉਥਾਨਕਾਂ ਨੇ ਦੱਸਣਾ। ਅਤੇ ਅੱਜ ਵਾਲਾ ਇਹ ਜਿਹੜਾ ਸ਼ਬਦ ਹੈ ਉਚਾਰਨ ਤਾਂ ਕੰਸ਼ੀ ਦੇ ਵਿੱਚ ਹੀ ਹੋਇਆ, ਪਰ ਇਹਦੇ ਪਿੱਛੇ ਇੱਕ ਬਹੁਤ ਵੱਡਾ ਇਤਿਹਾਸ। ਆਪ ਸੂਝਵਾਨ ਸਰੋਤਾ ਜਨ ਬੈਠੇ ਹੋ, ਬਿਕਰਮੀ ਸੰਮਤ 1455 ਵਿੱਚ ਕਬੀਰ ਸਾਹਿਬ ਦਾ ਜਨਮ ਹੋਇਆ। ਇਹਨਾਂ ਦੀ ਉਮਰ 120 ਸਾਲ ਤੱਕ ਹੋਈ, ਬੜਾ ਲੰਮਾ ਸਮਾਂ ਸੰਸਾਰ ਵਿੱਚ ਰਹੇ। 8 दिन गुरु नानक साहब दे नाल मिलाप जिहड़ा साडे इतिहास दे विच तां केवल तवारीख विच दास ने पढ़िया उहदे विच दा है, सूरज प्रकाश दे विच नहीं। पर जिहड़ा कबीर पंथियां दे विच ग्रंथ है, कबीर दे अगे जिहड़े शिष होए है ते उहनां ने कबीर दी तारीख लिखी है, उहदे विच इह अंक। और एक होर सज्जन होया लहणा सिंह, उन्हें गुरु नानक साहब सच्चे पातशाह दे मिलाप दी बड़ी लंबी चौड़ी कहानी कबीर साहब दे नाल, बल्कि उत्थों साबित हुंदा है कि 106 साल की उम्र सी कबीर दी और 38 वरी की उम्र सी गुरु नानक साहब दी जदों कबीर नाल पूसा पिंड है जिते मिलाप हुंदा है। 8 दिन कट्ठे रहे है, गुरु नानक की कृपा नाल इन्होंने हठ योग छड़ के सहज योग धारण किया। उस दिन तो गुरु नानक नूं गुरु मन्निया कबीर साहब ते कंसी दे विच निवास रखते सन। जिन्हां दिनां च सिकंदर लोधी का राज आया, दिल्ली का तख्त उन्हें संभालिया, ये अपने लौ लश्कर दे नाल कंसी दे विच गया ते काजी मुलाने कट्ठे होए। पर हैरानी की बात यह सी भी ब्राह्मण भी उन्हां दे नाल सन। जदों कोई दोनों धर्मों का आपस में इट कड़े का वैर है, पर कबीर साहब दे नाल ईरखा दोनों ही, यह नहीं कहा जा सकता भी ब्राह्मण ईरखा घट करते सी जां काजी ईरखा घट करते। दोनों तरह पूरी रज के ईरखा ते निंदा करते। ब्राह्मण ने तो कई बार लोगों नूं न्यूंदे दे के अपमान करना चाहिया कबीर की, परमात्मा ने भी आके लाज रखी और उन्होंने कहा ना हम किया ना करेंगे ना कर सके शरीर, क्या जानो कशार किया भयो कबीर करिए, जग संपूर्ण किया। जो कोई पेश ना गई ये फिर कट्ठे होके सिकंदर लोधी दे पेश हो। सिकंदर लोधी ने पूछा दसो काजी मुलाणियां नूं ते कोई तुहानूं तकलीफ, अज मेरा राज है, इस्लाम की उन्नति च कोई रुकावट। कहिंदे हजूर देखो एक सानूं बड़ी शिकायत। काजी बोले कि कहिंदे आ जिहड़ा जलाहियां दे घर जम्मिया कबीर है ना, यह रज के इस्लाम की निंदा कर, इहो जे लोकां ते इस्लाम नूं बड़ा खतरा है, इह तां धरती दे च जिउंदे नहीं रहने चाहीदे। ये बादशाह कन्ना दे कच्चे होंदे ने, कहिंदा एडा माड़ा बंदा है, ये थोड़े धर्म साडे धर्म तो क्यों खिलाफ बोलता है। कहिंदे जी दराक दिमाग खराब हो गया था। लोग मनन लग गए जे जलाहा सी लोगों की वड्याई नहीं बची, जे असी झूठ कहने तो ब्राह्मणा नूं पुछ लो। उन्हें कहा ब्राह्मणों तुसी दसो। वह कहिंदे जी गल यह भी कल इस्लाम नूं खतरा नहीं, साढ़े हिंदू धर्म में भी खतरा ही है। तो थानू की खतरा है? कहिंदे जी बहुत खिलाफ बोलता सा तो क्या हद होगी भी कि बंदा दो धर्मां तो खिलाफ बोलता है। ये असी तो चलो ब्राह्मण थानू कहिंदे सी तुहाडा धर्म कच्चा है भी असी खुदा प्रस्त है तुसी बुद्ध प्रस्त हो। कहिंदे जी तुसी की कहने हो जिहड़ा कुछ वह कह रहे हैं। ਉਹਦਾ ਕਹਿੰਦਾ ਬੁੱਧ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਡਾਏ, ਓਹਲੇ ਜਾ ਰਹੇ ਓਹਲੇ ਗਾਢੇ ਤੇਰੀ ਗੱਤ ਦੋਹੂ ਨਾ ਪਾਈ। ਆਹ ਕੁਛ ਕਹਿ ਰਿਹਾ ਕਬੀਰ। ਸਿਕੰਦਰ ਕਹਿਣ ਲੱਗਾ ਇਹਦੀ ਵਜਾਦ, ਕਹਿੰਦਾ ਵਜ਼ੀਰ ਜਾਓ ਕਬੀਰ ਨੂੰ ਪਕੜ ਕੇ ਲਿਆਓ, ਖੂਨੀ ਹਾਥੀ ਕਰੋ ਤਿਆਰ, ਇਹਦਾ ਟੰਟਾ ਹੀ ਮੁਕਾ ਦੇ। ਤੇ ਕਬੀਰ ਸਾਨੂੰ ਫੜ ਲੈਂਦਾ। ਅਤੇ ਇਸ ਤੋਂ ਪਹਿਲਾਂ ਕਬੀਰ ਸਾਹਿਬ ਨੂੰ ਪਹਿਲਾਂ ਲੱਟ ਲੱਟ ਕਰਦੀ ਮੱਚਦੀ ਅੱਗ ਦੇ ਵਿੱਚ ਸੁੱਟਿਆ ਗਿਆ ਅਤੇ ਕਬੀਰ ਸਾਹਿਬ ਕਹਿੰਦੇ ਕੋਈ ਬਾਤ ਨਹੀਂ, ਆਪੇ ਪਾਵਕ ਆਪੇ ਪਵਨਾ, ਜਾ ਰਿਹਾ ਖਸਮ ਤਾਂ ਰੱਖ ਹੈ ਕਵਨ, ਮੇਰੇ ਮਾਲਕ ਜੇ ਤੂੰ ਅੱਗ ਨਾਲ ਹੀ ਮੈਨੂੰ ਫੂਕਣਾ ਮੈਂ ਤਿਆਰ ਹਾਂ। ਜਦੋਂ ਅੱਗ ਨੂੰ ਪਰਮਾਤਮਾ ਦਾ ਰੂਪ ਸਮਝ ਲਿਆ ਅਤੇ ਅੱਗ ਨੇ ਆਪਣਾ ਸੁਭਾਅ ਬਦਲਿਆ, ਪੈ ਵਿੱਚ ਅੱਗ ਨੂੰ ਕੱਢਿਆ ਬੇਕਾਰ, ਭੈ ਦੇ ਵਿੱਚ ਹੈ ਪਰਮਾਤਮਾ। ਜਲ ਨਹੀਂ ਡੁੱਬੈ ਤਸਕਰ ਨਹੀਂ ਲੈ ਭਾਹੇ ਨਾ ਸਾਕੇ ਜਲ, ਮੁਰਕਾ ਬਚਨ ਬਸ ਹੈ ਜੀ। ਉਸ ਤੋਂ ਬਾਅਦ ਕਹਿੰਦੇ ਜੀ ਇਹ ਤਾਂ ਕੋਈ ਜਾਦੂਗਰੀ ਜਾਣਦਾ, ਅੱਗ ਬੰਨ ਲਈ ਅਸੀਂ। ਦੇਖੋ ਮੂਰਖਾਂ ਨੂੰ ਚਾਹੀਦਾ ਤੁਸੀਂ ਪੈਰ ਫੜ ਲੈਂਦੇ। ਕਹਿੰਦੇ ਫਿਰ ਇਸ ਤਰ੍ਹਾਂ ਕਰੋ ਵੀ ਇਸ ਨੂੰ ਜੰਜੀਰਾਂ ਦੇ ਨਾਲ ਬੰਨ ਕੇ ਅੱਗ ਇੱਥੇ ਪਾਣੀ 'ਚ ਸੁੱਟ ਦਿਓ ਗੰਗਾ 'ਚ। ਕਬੀਰ ਨੂੰ ਚੱਕ ਕੇ ਗੰਗਾ 'ਚ ਭਗਾ ਕੇ ਮਾਰਿਆ ਤੇ ਪਰਮੇਸ਼ਰ ਵਾਹਿਗੁਰੂ ਨੇ ਐਸੀ ਨੇ ਜਿਸ ਦੇ ਹੋਵੇ ਬਲ ਕਦੇ ਨਾ ਹਾਰਦਾ, ਗੰਗਾ ਦੇ ਵਿੱਚ ਇੱਕ ਮਿਰਗਸ਼ਾਲਾ ਪੈਦਾ ਕਰ ਦਿੱਤੀ ਅਤੇ ਉਹਦੇ ਉੱਤੇ ਕਬੀਰ ਬੈਠਿਆ ਅਤੇ ਨਾਲੇ ਜੰਜੀਰਾਂ ਟੁੱਟ ਗਈਆਂ ਅਤੇ ਉਹਦੇ ਉੱਤੇ ਬੈਠਾ ਜਾਂਦਾ ਆਰਾਮ ਦੇ ਨਾਲ, ਜਿਵੇਂ ਕਿਸ਼ਤੀ 'ਤੇ ਬੈਠਾ ਜਾਂਦਾ। ਕਿਨਾਰੇ ਲੱਗਿਆ ਅਤੇ ਉੱਠ ਗਿਆ ਗਿਆ। ਕਬੀਰ ਨੇ ਆਪ ਕਿਹਾ ਕਹਿੰਦੀ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਸ਼ਾਲਾ ਪਰ ਬੈਠੇ ਕਬੀਰ। ਸ਼ੁਕਰ ਹੈ ਕਬੀਰ ਨੇ ਮਿਰਗਸ਼ਾਲਾ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ 'ਚ ਆਪ ਆਪਣੀ ਬਾਣੀ 'ਚ ਲਿਖ ਦਿੱਤੀ, ਨਹੀਂ ਤਾਂ ਜਿਹੜੇ ਲੋਕ ਕਹਿੰਦੇ ਕਰਾਮਾਤ ਹੁੰਦੀ ਨਹੀਂ ਉਹਨਾਂ ਨੇ ਤਾਂ ਸਾਖੀ ਤੋਂ ਮੰਨਣੀ ਨਹੀਂ ਸੀ ਉਹਨਾਂ ਨੇ। ਭਾਈ ਅਜਿੱਤੇ ਰੰਧਾਵੇ ਦੀ ਬਿਲਕੁਲ ਇਸੇ ਤਰ੍ਹਾਂ ਦੀ ਅਚਲ ਬਟਾਲੇ ਦੀ ਬਾਤ ਹੈ। ਤੇ ਸਿੱਧਾਂ ਦੀਆਂ ਸਾਰੀਆਂ ਸ਼ਕਤੀਆਂ ਖਿੱਚ ਲਈਆਂ ਗੁਰੂ ਨਾਨਕ ਨੇ ਤੇ ਝੱਖੜ ਆਇਆ ਸੀ ਉਹਦੇ 'ਚ ਬਹੁਤ ਸਾਰੇ ਜਾਨਵਰ ਮਰ ਗਏ, ਸਿੱਧ ਖਾਲੀ ਹੋਏ ਬੈਠੇ ਨੇ। ਅਜਿੱਤੇ ਰੰਧਾਵੇ ਨੇ ਚਾਦਰ ਵਿਛਾਈ ਪਾਣੀ ਦੇ ਉੱਤੇ, ਉਹਦੇ 'ਤੇ ਬੈਠ ਕੇ ਜਾਨਵਰ ਫੜਦਾ ਸਤਨਾਮ ਵਾਹਿਗੁਰੂ ਕਹਿ ਕੇ ਉਡਾਈ ਜਾਂਦੀ। ਗੁਰੂ ਨਾਨਕ ਸਾਹਿਬ ਕਹਿੰਦੇ ਕੌਣ ਹੈ ਜਿਹੜਾ ਮਰਿਆਂ ਨੂੰ ਜਿਉਂਦੇ ਕਰ ਰਿਹਾ। ਸਿੱਧ ਕਹਿੰਦੇ ਜੀ ਹੋਰ ਕੌਣ ਆਉਣਾ, ਤੁਹਾਡਾ ਹੀ ਸਿੱਖਾ, ਅਸੀਂ ਤਾਂ ਖਾਲੀ ਹੋਈ ਬੈਠੀ, ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ। ਮਹਾਰਾਜ ਸਾਹਿਬ ਨੇ ਅਜਿੱਤੇ ਰੰਧਾਵੇ ਦੀ ਸ਼ਕਤੀ ਵੀ ਖੋਲ੍ਹੀ। ਉਹ ਇੱਕ ਬੱਚੇ ਦੀ ਕਹਿਣ ਤੋਂ ਸਿੱਧਾਂ ਦੀ ਤੁਰੀ ਵਾਸ ਕੀਤੀ, ਕਹਿਣ ਤੋਂ ਭਾਵ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਮਿਰਗਸ਼ਾਲਾ ਪਰ ਬੈਠੇ। ਤੇ ਹੁਣ ਦੋ ਪ੍ਰਤਿਆਵੇ ਹੋ ਗਏ ਨੇ ਪਰ ਫਿਰ ਵੀ ਸ਼ਰ੍ਹਾਂ ਦੇ ਅੱਖਾਂ ਦੇ ਉੱਤੇ ਪੱਟੀਆਂ ਬੰਨੀਆਂ ਹੋਈਆਂ ਕਾਜੀ ਦੇ ਉੱਤੇ ਨਾਲੇ ਬਾਦਸ਼ਾਹ ਦੇ, ਕਹਿਣ ਲੱਗੇ ਵੀ ਇਸ ਤਰ੍ਹਾਂ ਕਰੋ ਵੀ ਗੰਗਾ ਦੇ ਵਿੱਚ ਵੀ ਇਹ ਬਚ ਗਿਆ, ਅੱਗ ਦੇ ਵਿੱਚੋਂ ਵੀ ਬਚ ਗਿਆ, ਹੁਣ ਖੂਨੀ ਹਾਥੀ ਲਿਆਓ ਉਹਦੇ ਕੋਲੋਂ ਤੜਵਾਓ। ਖੂਨੀ ਹਾਥੀ ਤਿਆਰ ਕੀਤਾ ਗਿਆ ਕਿ ਜਿਸ ਵੇਲੇ ਹਾਥੀ ਨੂੰ ਤਿਆਰ ਕਰਕੇ ਲਿਆਂਦਾ ਕਬੀਰ ਸਾਹਿਬ ਦੇ ਨਾਲ ਜੋ ਵੀ ਹੋਇਆ, ਜਦੋਂ ਸਿਕੰਦਰ ਲੋਧੀ ਬਾਦਸ਼ਾਹ ਕਬੀਰ ਦੇ ਪੈਰੀ ਪੈ ਗਿਆ ਤੇ ਉਹਦੇ 'ਤੇ ਪ੍ਰਭਾਵ ਇਹ ਪਿਆ, ਕਬੀਰ ਸਾਹਿਬ ਜੀ ਆਪਣੇ ਅਸਥਾਨ 'ਤੇ ਆ ਗਏ। ਫਿਰ ਪ੍ਰੇਮੀਆਂ ਨੇ ਪੁੱਛਿਆ ਵੀ ਇਹ ਕਿਵੇਂ ਕਿਵੇਂ ਹੋਇਆ ਸੀ ਸਾਰਾ। ਉਸ ਵੇਲੇ ਕਬੀਰ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਜਿਹੜਾ ਜਾ ਰਿਹਾ। ਸੋ ਆਓ ਮਨ ਵਿੱਚ ਇਕਾਗਰ ਕਰਕੇ ਹੁਣ ਸ਼ਬਦ ਦੇ ਅਰਥਾਂ ਦੀ ਵਿਚਾਰ, ਕਿਉਂਕਿ ਜਿੰਨੀ ਦੇਰ ਤੱਕ ਸ਼ਬਦ ਦੇ ਉੱਪਰ ਥਾਂਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਕਲ ਜਹਾਨ ਹੈ। ਅਤੇ ਇਸ ਪ੍ਰਕਾਰ ਹੁਣ ਕਬੀਰ ਸਾਹਿਬ ਆਪਣੇ ਪ੍ਰੇਮੀਆਂ ਨੂੰ ਕਹਿੰਦੇ ਹੈ, ਰਾਗ ਗੋਂਡ ਹੈ, ਬਾਣੀ ਕਬੀਰ ਜੀ ਦੀ ਹੈ, ਰਾਗ ਦੇ ਦੂਸਰੇ ਸੁਰਤਾਲ ਵਿੱਚ ਹੈ। ਜੇ ਗਾਇਨ ਕਰਨਾ ਹੋਵੇ ਤਾਂ ਰਾਗੀ ਸਿੰਘਾਂ ਵਾਸਤੇ ਸੰਬੋਧਕ ਸ਼ਬਦ ਹੈ, ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸੂ। ਬ੍ਰਹਮ ਦੇ ਵਿਸ਼ੇਸ਼ਣ ਕੀਤੇ ਹੈ, 524 ਵਾਰ ਆਉਣ ਵਾਲਾ ਇਹ ਵਾਰ ਵਾਰ ਆਉਣ ਵਾਲਾ ਮੰਗਲ ਹੈ, ਸਭ ਤੋਂ ਵੱਧ ਵਾਰ ਆਉਂਦਾ ਗੁਰੂ ਗ੍ਰੰਥ ਸਾਹਿਬ। ਇਸ ਤੋਂ ਅੱਗੇ ਫਿਰ ਹੁਣ ਕਬੀਰ ਸਾਹਿਬ ਦੇ ਨਾਲ ਜੋ ਹੋਇਆ ਉਹ ਆਪਣੀ ਰਸਨਾ ਤੋਂ ਅੰਮ੍ਰਿਤਮਈ ਬਾਣੀ ਦੁਆਰਾ ਉਚਾਰਨ ਕਰਕੇ ਦੱਸਦੇ ਹਨ, ਸੁਣੋ ਜੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਭੁਜਾ ਬਾਂਧ ਕਲਾ ਕਰ ਡਾਰਿਓ।
ਕਬੀਰ ਸਾਹਿਬ ਕਹਿੰਦੇ ਪ੍ਰੇਮੀਓ ਮੇਰੀਆਂ ਜਿਹੜੀਆਂ ਭੁਜਾ ਨਾਮ ਹੁੰਦਾ ਬਾਹਾਂ ਦਾ, ਕਹਿੰਦੇ ਐਸਾ ਮੂਰਖ ਦੇਖਿਆ ਬਾਦਸ਼ਾਹ, ਕਹਿੰਦੇ ਮੇਰੀਆਂ ਬਾਹਾਂ ਪਿੱਠ ਦੇ ਪਿੱਛੇ ਕਰਕੇ ਬੰਨ ਦਿੱਤੀਆਂ ਤੇ ਉਹਨਾਂ ਨੂੰ ਰੱਸੇ ਨਾਲ ਜੋੜ ਦਿੱਤਾ, ਭੁਜਾ ਬਾਂਧ। ਅੱਗੇ ਹੈ ਭਿਲਾ ਸ਼ਬਦ ਤੇ ਭਿਲਾ ਸਾਹ ਜੀ ਢੀਮ ਦਾ ਨਾਂ ਹੈ, ਭਿਲਾ ਨਾਮ ਪੰਡ ਦਾ ਹੈ ਤੇ ਜਿਹੜਾ ਆਮ ਆਪਣੇ ਦੇਸ਼ ਵਾਸੀਆਂ ਦਾ ਇੱਕ ਸ਼ਬਦ ਹੈ। ਪੁਰਾਣੇ ਸਮੇਂ 'ਚ ਬੜਾ ਰਿਵਾਜ ਸੀ ਜੇ ਕਿਸੇ ਦੇ ਘਰ ਦੇ ਵਿੱਚ ਸੰਤਾਨ ਪੈਦਾ ਹੋਈ ਹੈ ਉਹ ਖੁਸ਼ੀ ਦੇ 'ਚ ਭੇਲੀ ਵੰਡਿਆ ਕਰਦੇ ਸਨ ਗੁੜ ਦੀ। ਇਹਦਾ ਭਾਵ ਕੀ ਹੈ? ਜ਼ਮੀਨ ਦੇ ਵਿੱਚ ਜਿੱਥੇ ਪਾਣੀ ਖੜਦੇ ਹੈ, ਤਲਾਅ ਹੈ ਕੱਚੇ, ਜਦੋਂ ਪਾਣੀ ਸੁੱਕ ਜਾਂਦਾ ਹੈ ਉਹ ਗਾਰ ਸੁੱਕ ਕੇ ਉਹਦੇ 'ਚ ਤਰੇੜਾਂ ਪਾੜ ਜਾਂਦੀਆਂ,
ਤੇ ਉਹ ਵੱਖਰੇ ਵੱਖਰੇ ਦਿਸਰੇ ਤ੍ਰਿਣਾ ਪਾਟਣ ਤੋਂ ਬਾਅਦ ਉਹਨਾਂ ਨੂੰ ਕਿਲਾ ਕਹਿੰਦੇ, ਉਹਨਾਂ ਨੂੰ ਟੀਮਾਂ ਕਹਿੰਦੇ, ਕੋਈ ਅੱਠ ਕੋਨਿਆਂ ਵਾਲੀ, ਕੋਈ ਚਾਰ ਕੋਨਿਆਂ ਵਾਲੀ, ਕੋਈ ਤ੍ਰਿਕੋਣੀ ਹੈ, ਕੋਈ ਕਿਸੇ ਤਰ੍ਹਾਂ ਦੀ ਹੈ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਸਰੋਵਰ ਲਾਇਆ, ਜਿੱਥੇ ਉਸ ਪ੍ਰੇਮੀ ਦਾ ਹੇਮੇ ਦੀ ਛਪਰੀ ਨੂੰ ਭਾਗ ਲਾਏ, ਪਾਣੀ ਨਹੀਂ ਸੀ, ਅੱਜ ਵੀ ਸਰੋਵਰ ਮੌਜੂਦ ਹੈ, ਉੱਥੇ ਅੱਠ ਕੋਨਿਆਂ ਵਾਲੀ ਟੀਮ ਉਠਾਈ ਸੀ। ਉਹਦੀ ਗੁਲਾਈ ਹੋਣ ਕਰਕੇ ਤਾਂ ਭੇਲੀ ਨੂੰ ਉਹੀ ਨਾਮ ਮਿਲਿਆ, ਉਹਨੂੰ ਭੇਲੀ ਕਹਿਣ ਲੱਗੇ। ਗੁਲਾਈ ਹੁੰਦੀ ਹੈ ਟੀਮ ਵਰਗੀ, ਅਤੇ ਜਿਹੜੀ ਪੰਡ ਹੁੰਦੀ ਹੈ ਇਹ ਵੀ ਗੋਲ ਹੁੰਦੀ ਹੈ, ਚਾਰ ਸਪਿੰਡ ਤੋਂ ਲੜ ਇਕੱਠੇ ਕਰਕੇ ਪੰਡ ਬੰਨੀ ਜਾਂਦੀ। ਕਬੀਰ ਸਾਹਿਬ ਕਹਿੰਦੇ ਜਮਾਂ ਤਰਸ ਨਹੀਂ ਕੀਤਾ, ਕਹਿੰਦੇ ਬਾਹਾਂ ਤਾਂ ਪਿੱਛੇ ਨੂੰ ਬੰਨੀਆਂ ਹੀ ਸੀ, ਕਹਿੰਦੇ ਲੱਤਾਂ ਵੀ ਬੰਨ ਕੇ, ਕਹਿੰਦੇ ਪੰਡ ਜੀ ਉਹ ਬੰਨ ਦਿੱਤੀ ਮੇਰੀ, ਕਹਿੰਦੇ ਇਸ ਤਰ੍ਹਾਂ ਭਿਲਾ ਕਰ ਡਾਰਿਓ, ਸੁੱਟ ਦਿੱਤਾ ਜ਼ਮੀਨ ਦੇ ਉੱਤੇ। ਫਿਰ ਉਹ ਹਾਥੀ ਵਾਲੇ ਨੂੰ ਕਿਹਾ ਕਿ ਲਿਆ ਹੁਣ ਤੜਵਾ ਦੇ ਇਹਦੇ ਹੱਡ, ਮਰਵਾ ਇਹਨੂੰ। ਕਬੀਰ ਸਾਹਿਬ ਕਹਿੰਦਾ ਵੀ ਮੈਂ ਉੱਥੇ ਪੰਡ ਦੀ ਤਰ੍ਹਾਂ, ਢਿੱਲਾ ਦੀ ਤਰ੍ਹਾਂ, ਮਤਲਬ ਢੀਮ ਦੀ ਤਰ੍ਹਾਂ ਬੰਨ ਕੇ ਇਕੱਠਾ ਕਰਕੇ ਸਿੱਟਿਆ ਸੀ। ਭੁਜਾ ਬਾਂਧ ਢਿੱਲਾ ਕਰ ਡਾਰਿਓ, ਧਰਤੀ ਤੇ ਸੁੱਟ ਦਿੱਤਾ
ਹਸਤੀ ਕਰੋਪ ਮੂੰਡ ਮਹਿ ਮਾਰਿਓ,
ਤੇ ਫਿਰ ਹਸਤੀ ਨਾਮ ਹੈ ਹਾਥੀ ਦਾ, ਤੇ ਹਥਵਾਨ ਨੂੰ ਜਿਹਦੇ ਹੱਥ ਵਿੱਚ ਕੁੰਡਾ ਹੈ ਖੁੰਨੀ ਹਾਥੀ, ਤੇ ਬਾਦਸ਼ਾਹ ਨੇ ਕਿਹਾ ਕਿ ਇਹਨੂੰ ਹਾਥੀ ਦੇ ਨਾਲ, ਹਾਥੀ ਨੂੰ ਕ੍ਰੋਧ ਦੇ ਵਿੱਚ ਲਿਆ ਪਿਆ, ਗੁੱਸੇ ਵਿੱਚ ਲਿਆ, ਤੇ ਦੂਸਰਾ ਬਾਦਸ਼ਾਹ ਨੇ ਕ੍ਰੋਧ ਦੇ ਵਿੱਚ ਆ ਕੇ ਇਹ ਕਿਹਾ ਵਾ ਸ਼ਬਦ, ਇਹਦਾ ਦੋਨੇ ਪਾਸਿਆਂ ਹੱਥ ਲੱਗਦਾ, ਹਸਤੀ ਕ੍ਰੋਧ ਮੂੰਡ ਮਹਿ ਮਾਰਿਓ। ਇਹ ਜਿਹੜਾ ਕ੍ਰੋਧ ਸ਼ਬਦ ਹੈ ਨਾ, ਕ੍ਰੋਧ, ਇਹਦੇ ਦੋ ਅਰਥ ਨੇ, ਕ੍ਰੋਧ ਨਾਮ ਕੁੰਡੇ ਦਾ ਵੀ ਹੈ, ਕ੍ਰੋਧ ਨਾਮ ਕ੍ਰੋਧ ਦਾ ਵੀ ਹੈ, ਦੋਨੇ ਪਾਸਿਆਂ ਅਰਥ ਲੱਗੂਗਾ। ਕ੍ਰੋਧ ਦੇ ਵਿੱਚ ਆ ਕੇ ਹਾਥੀ ਦੇ ਹਥਵਾਨ ਨੇ ਕ੍ਰੋਧ ਕੁੰਡਾ ਮਾਰਿਆ ਉਹਦੇ ਕੰਨ ਵਿੱਚ, ਮੂੰਡ ਨਾ ਸਿਰ ਦਾ, ਤੇ ਸਿਰ ਤੋਂ ਭਾਵ ਲੈਣਾ ਕੰਨ, ਇਹਦੀ ਸਾਰੀ ਚਮੜੀ ਬੜੀ ਮੋਟੀ ਹੁੰਦੀ ਹੈ, ਇਹਦੇ ਗੰਡਾਸਾ ਮਾਰੋ ਇਹਨੂੰ ਕੋਈ ਮਹਿਸੂਸ ਨਹੀਂ ਹੁੰਦਾ, ਚਮੜੀ ਸੁੱਕੀ ਪਈ ਹੁੰਦੀ ਹੈ ਬਾਹਰੋਂ, ਜਿੱਥੇ ਖੂਨ ਦਾ ਸਰਕਲ ਨਹੀਂ ਹੈ ਉੱਥੇ ਤਕਲੀਫ ਨਹੀਂ ਹੁੰਦੀ ਹੁੰਦੀ, ਗੈਂਡੇ ਦਾ ਵੀ ਇਸ ਤਰ੍ਹਾਂ ਹੀ ਹੁੰਦਾ। ਬਸ ਕੰਨਾਂ ਦੇ ਵਿੱਚ ਇਹਦੇ ਖੂਨ ਦਾ ਸਰਕਲ ਜਿਹੜਾ ਉੱਥੇ ਬਹੁਤ ਚਮੜੀ ਪਤਲੀ ਹੋਣ ਕਰਕੇ ਜਿਹੜਾ ਅੰਕਸ ਹੈ ਉਹ ਫਿਰ ਕੰਨ 'ਤੇ ਮਾਰਿਆ ਜਾਂਦਾ। ਨਾਨਕ ਹਸਤੀ ਕੁੰਡੇ ਵਾਰ ਆ ਫਿਰ ਔਜਣ ਪਾਏ, ਇਹ ਕੁੰਡੇ ਤੋਂ ਜਿੰਨਾ ਚੱਲਦਾ ਕਿਸੇ ਚੀਜ਼ ਤੋਂ ਨਹੀਂ, ਇਹਨੂੰ ਬਸ ਵਿੱਚ ਕਰਦਾ ਤਾਂ ਕੁੰਡਾ ਕਰਦਾ। ਹਸਤੀ ਸਿਰ ਜੋ ਅੰਕਸ ਹੈ, ਐਰਣ ਜੋ ਸਿਰ ਦੇ, ਉਹਦੇ ਵਿੱਚ ਵੀ ਸਾਹ ਸੀ ਹੀ ਭਾਵ, ਤੇ ਹਾਥੀ ਜਿਹੜਾ ਹੈ ਉਹਦੇ ਕ੍ਰੋਧ ਕਹੀਏ, ਕੁੰਡਾ ਜਿਹੜਾ ਸੀ ਮੂੰਡ ਮਹਿ ਮਾਰਿਆ ਹਾਥੀ ਨੂੰ ਕ੍ਰੋਧ ਲਿਆਉਣ ਵਾਸਤੇ, ਉਹਦੇ ਕੰਨ ਵਿੱਚ ਮਾਰਿਆ ਤੇ ਸਿੱਧਾ ਕੀਤਾ ਕਬੀਰ ਵੱਲ ਨੂੰ ਤਲਾਉਣ ਵਾਸਤੇ। ਤੇ ਅੱਗੇ ਦੱਸਦੇ ਹਨ ਜੀ
ਹਸਤ ਭਾਗ ਕੈ ਚੀਸਾ ਮਾਰੇ,
ਕਬੀਰ ਸਾਹਿਬ ਕਹਿੰਦੇ ਜਿਹਦੇ ਵੱਲ ਪਰਮਾਤਮਾ ਹੋ ਜਾਵੇ ਉਹਦਾ ਕਾਹਨੂੰ ਕੋਈ ਵਿਗਾੜ ਸਕਦਾ। ਭਾਈ ਪ੍ਰੇਮੀ ਕਹਿਣ ਲੱਗੇ ਜੀ ਭਾਈ ਹਾਥੀ ਨੇ ਖੂਨੀ ਹਾਥੀ ਸੀ, ਫਿਰ ਉਹਨੇ ਤੁਹਾਨੂੰ ਸੁੰਡ ਦੇ ਨਾਲ ਚੱਕ ਕੇ ਮਾਰਿਆ ਨਹੀਂ ਹੈ, ਤੁਹਾਡੇ ਹੱਥ ਤੋੜ ਦਿੰਦਾ, ਤੁਸੀਂ ਬਚੇ ਕਿਵੇਂ? ਕਹਿੰਦੇ ਵੀ ਬਚਾਉਣ ਵਾਲਾ ਆ ਗਿਆ। ਉਸ ਵੇਲੇ ਕਹਿੰਦੇ ਮੇਰੇ ਥਾਂ ਤੇ ਪਰਮਾਤਮਾ ਨੇ ਹਾਥੀ ਨੂੰ ਨਰਸਿੰਘ ਰੂਪ ਧਾਰਨ ਕਰਕੇ ਵਿਖਾ ਦਿੱਤਾ। ਉਹ ਕਹਿੰਦੇ ਭਿਆਨਕ ਸ਼ੇਰ ਦਾ ਰੂਪ ਦੇਖ ਕੇ, ਤੇ ਉਹਨੇ ਇੱਕ ਵਾਰੀ ਇਹ ਥੋੜਾ ਜਿਹਾ ਸ਼ੇਰ ਬਣ ਕੇ ਪਰਮਾਤਮਾ ਨੇ ਇਹਨੂੰ ਡਰਾਇਆ ਤੇ ਹਾਥੀ ਤਾਂ ਪਿੱਛੇ ਨੂੰ ਦੌੜ ਪਿਆ। ਹਸਤੀ ਭਾਗ ਕਹਿ ਚੀਸਾਂ, ਚੀਸਾਂ ਦਾ ਮਤਲਬ ਹੈ ਚੀਕਾਂ। ਕਹਿੰਦੇ ਚੀਕਾਂ ਮਾਰਨ ਲੱਗ ਗਿਆ ਹਾਥੀ, ਤਾਂ ਉਹਨੇ ਮਾਰਨਾ ਤਾਂ ਕੀ ਸੀ ਸਾਨੂੰ, ਉਹ ਤਾਂ ਦੌੜ ਗਿਆ ਪਿੱਛੇ। ਸਾਰੇ ਲੋਕ ਹੈਰਾਨ ਕਿ ਖੂਨੀ ਹਾਥੀ ਕਬੀਰ ਵਾਲੇ ਪਾਸੇ ਮੂੰਹ ਨਹੀਂ ਕਰਦੇ, ਬਲਕਿ ਚੀਕਾਂ ਮਾਰਦਾ, ਚਿਆਂਗਾ ਮਾਰਦਾ ਹਾਥੀ। ਹਸਤੀ ਭਾਗ ਕਹਿ ਭਾਗ ਕਿ ਦੌੜ ਗਿਆ, ਚੀਕਾਂ ਮਾਰਦਾ ਦੌੜ ਗਿਆ, ਇਹ ਅਰਥ ਬਣਦਾ ਸਿੱਧਾ। ਹਸਤੀ ਭਾਗ ਕਹਿ ਚੀਕਾਂ ਮਾਰੈ। ਇਹ ਪ੍ਰੇਮੀ ਪੁੱਛਦੇ ਨੇ ਜੀ ਵੀ ਇਹ ਕੀ ਖੇਡ ਵਰਤੀ, ਵੀ ਕਿਉਂ ਹਾਥੀ ਤਾਂ ਜਾਨਵਰ ਸੀ ਇੱਕ, ਵੀ ਇਹ ਖੇਡ ਕਿਸ ਤਰ੍ਹਾਂ ਵਰਤੀ, ਚੀਕਾਂ ਮਾਰ ਕੇ ਦੌੜਿਆ। ਤੇ ਹਾਥੀ ਨੂੰ ਕਬੀਰ ਸਾਹਿਬ ਕਹਿੰਦੇ ਵੀ ਇੱਕ ਤਾਂ ਨਰਸਿੰਘ ਰੂਪ ਸ਼ੇਰ ਦਾ ਰੂਪ ਬਣ ਕੇ ਦਿਖਾ ਦਿੱਤਾ ਭਿਆਨਕ ਰੂਪ, ਤੇ ਦੂਸਰੀ ਇਹ ਬਾਤ ਹੈ ਉਹਦੇ ਮਨ ਨੂੰ ਪ੍ਰੇਰ ਦਿੱਤਾ ਜੇ
ਮੂਰਤ ਕੈ ਹੋ ਬਲਿਹਾਰਾ।
ਕਹਿੰਦੇ ਪਰਮਾਤਮਾ ਨੇ ਉਹਦੇ ਅੰਤਸ਼ ਕਰਨ ਦੇ ਅੰਦਰੇ ਗਿਆਨ ਦੇ ਦਿੱਤਾ ਕਿ ਹਾਥੀ ਅਨੁਭਵ ਕਰਨ ਲੱਗਾ, ਭਾਵੇਂ ਜ਼ਬਾਨ ਨਹੀਂ ਹੈ ਉਹਦੇ ਕੋਲ, ਉਹ ਕਹਿੰਦਾ ਵੀ ਆਹ ਜਿਹੜੀ ਮੂਰਤ ਭਗਵਾਨ ਦੀ ਸਾਹਮਣੇ ਆ ਗਈ ਹੈ। ਕਬੀਰ ਸਾਹਿਬ ਕਹਿੰਦੇ ਮੇਰਾ ਸਰੂਪ ਦਿਸਣ ਤੇ ਹਟ ਗਿਆ ਹਾਥੀ ਨੂੰ, ਨਰਸਿੰਘ ਰੂਪ ਦੇਖਣ ਲੱਗ ਗਿਆ। ਉਹ ਕਹਿੰਦਾ ਯਾ ਮੂਰਤ ਕੈ ਹੋ ਬਲਿਹਾਰਾ, ਮੈਂ ਬਲਿਹਾਰ ਜਾਵਾਂ। ਉਹ ਵੀ ਸਾਡਾ ਇੱਕ ਭਾਈ ਸੀ, ਗਜ ਹਸਤੀ ਕੇ ਪ੍ਰਾਣ ਵਾਰੀ ਆਏ, ਤੇ ਪਰਮਾਤਮਾ ਸਾਰਿਆਂ ਦਾ ਮੈਨੂੰ ਦਰਸ਼ਨ ਦੇ ਦਿੱਤੇ। ਹਾਥੀ ਕਹਿੰਦਾ ਮੇਰੀ ਤਾਂ ਕਲਿਆਣ ਹੋ ਗਈ, ਮੇਰਾ ਤਾਂ ਜਮਨ ਜੀ ਨੂੰ ਭਗਵਾਨ ਦੇ ਦਰਸ਼ਨ ਹੋ ਜਾਣ, ਤੇ ਹੋਰ ਕੀ ਚਾਹੀਦਾ। ਇਸ ਕਰਕੇ ਕਹਿੰਦੇ ਉਸ ਨੇ ਕਿਹਾ ਵੀ ਆਹ ਜਿਹੜਾ ਕਬੀਰ ਹੈ ਇਹਦੇ ਸਰੂਪ ਤੋਂ ਮੈਂ ਬਲਿਹਾਰ ਕੁਰਬਾਨ ਜਾਂਦਾ, ਜਿਹਦੇ ਕਰਕੇ ਭਗਵਾਨ ਦੇ ਦਰਸ਼ਨ ਹੋ ਗਏ। ਫਿਰ ਆਹ ਮੂਰਤ ਕਹਿ ਹਾਂ ਬਲਿਹਾਰ ਹੈ, ਬਲਿਹਾਰ ਕੁਰਬਾਨ ਜਾਂਦਾ ਹਾਂ।
ਆਹੇ ਮੇਰੇ ਠਾਕੁਰ ਤੁਮਰਾ ਜੋਰ।
ਤੇ ਕਬੀਰ ਸਾਹਿਬ ਨੂੰ ਪੁੱਛਦੇ ਆ ਉਹਨਾਂ ਦੇ ਸ਼ਿਸ਼, ਕਹਿੰਦੇ ਜੀ ਤੁਸੀਂ ਫਿਰ ਉਸ ਵੇਲੇ ਕੀ ਸੋਚਦੇ ਸੀ, ਤੁਹਾਡੇ ਦਿਮਾਗ 'ਚ ਕੀ ਆ ਰਿਹਾ ਸੀ ਉਸ ਵੇਲੇ ਜਦੋਂ ਭਗਵਾਨ ਨੇ ਇੱਥੇ ਤੱਕ ਤੁਹਾਡੀ ਮਦਦ ਕੀਤੀ, ਤੁਸੀਂ ਉਸ ਵੇਲੇ ਕਿਸ ਤਰ੍ਹਾਂ ਦਾ ਤੁਹਾਡੇ ਅੰਦਰ ਅਨੁਭਵ ਹੋ ਰਿਹਾ ਸੀ। ਕਬੀਰ ਸਾਹਿਬ ਕਹਿੰਦੇ ਮੈਂ ਕਹਿ ਰਿਹਾ ਸੀ ਆਹੇ ਕਹੀਏ ਹੇ ਮੇਰੇ ਠਾਕਰ ਕਹੀਏ ਮਾਲਕ, ਮੈਂ ਤੇਰੀ ਤਾਕਤ ਦੇਖ ਰਿਹਾ ਹਾਂ, ਤੁਮਰਾ ਜੋਰ, ਮੈਂ ਤਾਂ ਗਰੀਬ ਹੱਡ ਤੋੜ ਦੇਣੇ ਸੀ ਹਾਥੀ, ਤੂੰ ਮੇਰੀ ਰੱਖਿਆ ਕੀਤੀ, ਤੇ ਮੈਂ ਤਾਂ ਉਹਦੀ ਤਾਕਤ ਦੀ ਸ਼ਲਾਘਾ ਕਰਦਾ ਸੀ ਕਿ ਕਰਤਾ ਪੁਰਖ ਤੂੰ ਆ ਗਿਆ, ਕਬੀਰ ਦੀ ਅਜੇ ਲੋੜ ਹੈ ਤੈਨੂੰ, ਮੇਰੇ ਕੋਲੋਂ ਮੇਰੇ ਸਰੀਰ ਦੁਆਰਾ ਤੂੰ ਕੋਈ ਸੇਵਾ ਲੈਣੀ ਹੈ। ਇਸ ਕਰਕੇ ਕਹਿੰਦੇ ਮੈਂ ਤਾਂ ਉਹਦਾ ਧੰਨਵਾਦ ਹੀ ਕਰਨ ਲੱਗ ਗਿਆ ਉਸ ਵੇਲੇ, ਮੈਂ ਉਹਦੀ ਤਾਕਤ, ਉਹਦੀ ਜ਼ੋਰ, ਉਹਦੀਆਂ ਸਿਫਤਾਂ ਕਰਨ ਲੱਗ ਪਿਆ ਉਸ ਵੇਲੇ।
ਕਾਜੀ ਬਕਬੋ ਹਸਤੀ ਤੋਰ।
ਕਹਿੰਦੇ ਉਸ ਵੇਲੇ ਜਿਹੜਾ ਕਾਜੀ ਸੀ ਨਾ, ਸ਼ਾਹੀ ਕਾਜੀ, ਉਹਨੂੰ ਬਹੁਤ ਗੁੱਸਾ ਆ ਗਿਆ। ਕਬੀਰ ਸਾਹਿਬ ਕਹਿੰਦੇ ਵੀ ਦੋ ਵਾਰ ਪਹਿਲਾਂ ਦੇਖ ਚੁੱਕੇ ਚਮਤਕਾਰ, ਤੀਸਰਾ ਹਾਥੀ ਵਾਲੀ ਖੇਡ ਵੀ ਦੇਖ ਰਹੀ, ਪਰ ਕਾਜੀ ਐਸਾ ਮੂਰਖ ਹੈ, ਕਾਜੀ ਬਕਵੋ ਬਕਵਾਸ ਕਰਨ ਲੱਗ ਗਿਆ, ਉੱਚੇ ਉੱਚੇ ਬੋਲਣ ਲੱਗ ਗਿਆ। ਹਾਥੀ ਵਾਲੇ ਨੂੰ ਕਹਿੰਦਾ ਤੂੰ ਕਿਤੇ ਰਿਸ਼ਵਤ ਤਾਂ ਨਹੀਂ ਖਾ ਲਈ ਜਿਹੜਾ ਸਾਧ ਨੂੰ ਬਚਾਉਣਾ। ਜਦੋਂ ਯਾਦ ਰੱਖੀ ਇਹਨੂੰ ਬਚਾਉਂਦਾ ਬਚਾਉਂਦਾ ਤੈਨੂੰ ਮੈਂ ਛੱਡੂੰਗਾ ਨਹੀਂ, ਕਾਜੀ ਕਹਿੰਦਾ। ਕਾਜੀ ਬਕਵੋ ਹਸਤੀ ਤੋਰ, ਹਾਥੀ ਨੂੰ ਤੋਰ ਉੱਧਰ ਨੂੰ, ਅਥਵਾ ਹਾਥੀ ਦੇ ਕੋਲੋਂ ਤੋਰ ਕੇ ਤੜਵਾ ਇਹਨੂੰ, ਇਹਦੇ ਹੱਡ ਤੜਵਾ, ਇਹ ਪੈਰ ਰੱਖ ਦੇਵੇ ਉੱਤੇ, ਇਹ ਸੁੰਡਣਾ ਚੁੱਕ ਚੁੱਕ ਕੇ ਵਿਗਾ ਕੇ ਮਾਰੇ। ਇਹ ਤਮਾਸ਼ਾ ਮੈਂ ਬਾਦਸ਼ਾਹ ਨੂੰ ਦਿਖਾਉਣਾ ਚਾਹੁੰਦਾ। ਸਿਕੰਦਰ ਲੋਧੀ ਇਹ ਤਮਾਸ਼ਾ ਦੇਖੇ ਕਿ ਇਸਲਾਮ ਤੋਂ ਖਿਲਾਫ਼ ਬੋਲਣ ਵਾਲਿਆਂ ਦੀ ਦਸ਼ਾ ਕੀ ਕਰਦੇ ਆ, ਇਹਨਾਂ ਦੀ ਹਾਲਤ ਕੀ ਕਰਦੇ। ਤੇ ਉਸ ਵੇਲੇ ਕਾਜੀ ਨੇ, ਕਾਜੀ ਬਕਵੋ ਹਸਤੀ ਤੋਰ, ਕਿ ਹਾਥੀ ਨੂੰ ਤੋਰ ਉੱਧਰ ਨੂੰ, ਤੜਵਾ ਕਬੀਰ ਨੂੰ। ਇਹ ਉਸ ਵੇਲੇ ਕਾਜੀ ਨੇ ਗੱਲ ਕਹੀ, ਉਹ ਵੀ ਲਿਖ ਦਿੱਤੀ ਕਬੀਰ ਸਾਹਿਬ ਨੇ। ਸਤਾਈ ਦੇ ਕੇ ਕਹਿੰਦੇ ਨੇ
ਮਹਾਵਤ ਤੁਝ ਡਾਰੋ ਕਾਟ।
ਜਿਹੜੀ ਗੱਲ ਕਾਜੀ ਨੇ ਕਹੀ ਮਹਾਵਤ ਨੂੰ, ਜਿਹੜਾ ਹਾਥੀ ਨੂੰ ਚਲਾਉਣ ਵਾਲਾ, ਹਥਵਾਨ ਵੀ ਕਹਿੰਦੇ ਨੇ, ਕਹਿੰਦੇ ਰੇ ਕੀ ਹੇ ਮਹਾਵਤ, ਉਹ ਹਾਥੀ ਨੂੰ ਚਲਾਉਣ ਵਾਲਿਆ, ਤੁਝ ਡਾਰੋਂ ਕਾਟ। ਕਹਿੰਦਾ ਜੇ ਤੂੰ ਬਾਦਸ਼ਾਹ ਦਾ ਹੁਕਮ ਨਾ ਮੰਨਿਆ, ਮੇਰੀ ਗੱਲ ਨਾ ਮੰਨੀ, ਤਾਂ ਕਬੀਰ ਨੂੰ ਤਾਂ ਬਾਅਦ 'ਚ ਦੇਖਾਂਗੇ, ਪਹਿਲਾਂ ਤੈਨੂੰ ਦੇਖਾਂਗੇ। ਹੁਣ ਮੈਨੂੰ ਲੱਗਦਾ ਹੈ ਕਿ ਤੁਝ ਡਾਰੋਂ ਕਾਟ, ਤੈਨੂੰ ਵੱਢ ਕੇ ਦੋ ਟੋਟੇ ਕਰਕੇ ਛੱਡ ਦਿਆਂਗੇ, ਹੁਣੇ ਬਾਦਸ਼ਾਹ ਨੂੰ ਕਹਿ ਕੇ ਤੈਨੂੰ ਕਤਲ ਕਰਾਵਾਂਗਾ, ਪਹਿਲਾਂ ਤੇਰੀ ਕੋਈ ਸਤਾ ਨਹੀਂ ਹੈ। ਉਹ ਕਹਿੰਦਾ ਜਨਾਬ ਮੇਰੇ ਵੱਸ ਦੀ ਗੱਲ ਨਹੀਂ, ਕਦੇ ਇੱਕ ਹੋਇਆ ਹੀ ਨਹੀਂ, ਮੈਂ ਤੁਹਾਡੇ ਸਾਹਮਣੇ ਬੜੀ ਕੋਸ਼ਿਸ਼ ਕਰ ਰਿਹਾ, ਹਾਥੀ ਤਾਂ ਮੂੰਹ ਨਹੀਂ ਕਰਦਾ ਉਧਰ, ਇਹ ਫਿਰ ਉੱਥੇ ਭਾਣਾ ਵਰਤ ਰਿਹਾ ਹੈ। ਉਹ ਕਹਿੰਦਾ ਵੀ ਜਿਵੇਂ ਮਰਜ਼ੀ ਕਰ, ਇਸੇ ਕਬੀਰ ਨੂੰ ਤਰਾਬ ਹੋ, ਇਹਦੇ ਹੱਡ ਤੜਵਾ, ਹਾਥੀ ਪੈਰ ਦੇ ਹੇਠਾਂ ਮਲੇ ਇਸ ਨੂੰ, ਸੁੰਡਣਾ ਚੁੱਕ ਚੁੱਕ ਕੇ ਧਰਤੀ ਨਾਲ ਪਟਕਾ ਕੇ ਮਾਰੇ, ਔਰ ਹਾਥੀ ਇੱਕ ਪੈਰ ਉਹਦੇ ਧਰ ਕੇ ਇਹਨੂੰ ਚੀਰ ਦੇਵੇ, ਪਾੜ ਦੇਵੇ, ਖੂਨੀ ਹਾਥੀ ਹੈ। ਇਸ ਕਰਕੇ ਇਹਦੇ ਸਰੀਰ ਨੂੰ ਤੜਵਾਉਣਾ ਹੀ ਤੜਵਾਉਣਾ ਹੈ ਅਤੇ ਇਸ ਨੂੰ ਸੱਟ ਕੀ ਸੱਟ ਘਾਲੋ ਕੀ ਮਰਵਾਓ, ਹਾਥੀ ਦੇ ਕੋਲੋਂ ਸੱਟ ਮਰਵਾ ਇਸ ਦੇ, ਇਹਨੂੰ ਸਜ਼ਾ ਬਾਦਸ਼ਾਹ ਨੇ ਦਿੱਤੀ ਹੋਈ, ਲਿਹਾਜ਼ ਨਾ ਕਰ। ਅਤੇ ਉਹਨੇ ਵਿਚਾਰੇ ਨੇ ਫਿਰ ਕੋਸ਼ਿਸ਼ ਕੀਤੀ ਔਰ ਫਿਰ ਹੁਣ ਉਹਦੇ ਜਾਨ ਨੂੰ ਆ ਬਣੀ ਕਿ ਇਹਨਾਂ ਨੂੰ ਸ਼ੱਕ ਹੋਇਆ ਵੀ ਸ਼ਾਇਦ ਮੈਂ ਰਿਸ਼ਵਤ ਲਈ ਹੋਈ ਹੈ, ਪਰ ਕਾਜੀ ਦੇ ਵਸ ਦੀ ਉਹਦੀਆਂ ਅੱਖਾਂ 'ਤੇ ਸ਼ਰ੍ਹਾਂ ਦੀ ਪੱਟੀ ਬੰਨੀ ਹੋਈ ਹੈ ਗੁਰੂ ਪਿਆਰਿਓ। ਤੇ ਉਸ ਵੇਲੇ ਕਬੀਰ ਸਾਹਿਬ ਕਹਿੰਦੇ ਤੇ ਅੱਗੇ ਜੋ ਹੋਇਆ ਦੱਸਦੇ ਹਨ ਜੀ,
ਹਸਤ ਨਾ ਤੋੜੈ ਧਰੈ ਧਿਆਨ,
ਤੇ ਹਾਥੀ ਮੇਰੇ ਸਰੀਰ ਨੂੰ ਤੋੜ ਨਹੀਂ ਰਿਹਾ। ਕਹਿੰਦੇ ਕਿਉਂ ਨਹੀਂ ਤੋੜ ਰਿਹਾ? ਕਹਿੰਦੇ ਧਰੈ ਧਿਆਨ, ਤੇ ਉਹਦੇ ਧਿਆਨ ਦੇ ਵਿੱਚ ਪਰਮਾਤਮਾ ਆ ਚੁੱਕਾ ਹੈ, ਉਹਨੇ ਧਿਆਨ ਪਰਮਾਤਮਾ ਦਾ ਧਰਿਆ ਹੋਇਆ ਹੈ, ਉਹਦੇ ਧਿਆਨ ਵਿੱਚ ਪਰਮਾਤਮਾ ਆ ਗਿਆ, ਇਸ ਕਰਕੇ ਨਹੀਂ ਤੋੜਿਆ। ਤੇ ਮੇਰਾ ਵਾਲ ਬੀਗਾ ਨਹੀਂ ਹੋਇਆ, ਹਸਤ ਨਾ ਤੋਰੇ ਧਰੇ ਧਿਆਨ, ਉਹਨੇ ਇਹ ਧਿਆਨ ਧਰਿਆ ਹੋਇਆ ਹੈ।
ਭਗਵਾਨ
ਹਾਥੀ ਦੇ ਹਿਰਦੇ ਦੇ ਵਿੱਚ ਭਗਵਾਨ ਵਸ ਗਿਆ। ਭਗਵਾਨ ਕਿਸ ਨੂੰ ਕਹਿੰਦੇ ਨੇ? ਜਿਹਦੇ ਵਿੱਚ ਛੇ ਗੁਣ ਹੋਣ ਉਹਨੂੰ ਭਗਵਾਨ ਸੰਗਿਆ ਹੈ, ਧਰਮ, ਜਸ, ਵੈਰਾਗ, ਪੁੰਨ, ਅਸਰ, ਸਿਰੇ ਵਿਗਿਆਨ, ਇਹ ਖੜ ਸਮਾ ਭਗਵਾਨ ਕੋ ਤਾਹੇ ਕਹਿਤ ਭਗਵਾਨ। ਇਹ ਮਹਾਂਪੁਰਖ ਆਪਣੀ ਰਸਨਾ ਤੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਕਥਾ ਦੇ ਵਿੱਚ ਉਚਾਰਨ ਕਰਿਆ ਕਰਦੇ ਸਨ। ਖੱਟ ਭਗਵਾਨ ਸੰਪੰਨ ਹੋਵੇ ਉਸਨੂੰ ਭਗਵਾਨ ਕਹਿੰਦੇ, ਤੇ ਸਾਡੇ ਤਾਂ ਵਿਚਾਰ ਇੰਨੇ ਛੋਟੇ ਹੋ ਗਏ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ, ਤੇ ਗੁਰੂ ਕਿਰਪਾ ਕਰੇ, ਗੁਰੂ ਦੀ ਕਿਰਪਾ ਤੋਂ ਬਿਨਾਂ ਮਤ ਆਉਣ ਵਾਲੀ ਵੀ ਨਹੀਂ ਹੈ। ਗੁਰੂ ਦੇ ਚਰਨਾਂ 'ਚ ਅਰਦਾਸ। ਬਹੁਤ ਸਾਲਾਂ ਦੀ ਗੱਲ ਹੈ, ਤਕਰੀਬਨ ਮੈਨੂੰ ਲੱਗਦਾ ਵੀ ਇਹ 83 ਦੇ ਲਾਗੇ ਛਾਗੇ ਹੋ ਸਕਦੀ ਹੈ ਜਾਂ 84 ਤੋਂ ਬਾਅਦ ਦੀ, ਵੀ ਮੇਰੀ ਪੂਰੀ ਤਰੀਕ ਦਾ ਨਹੀਂ ਯਾਦ। ਉੱਧਰ ਮਲੇਰਕੋਟਲੇ ਵਾਲੇ ਪਾਸੇ ਤੋਂ ਸੋਮਰ ਖੇੜੀ ਤੋਂ ਇੱਕ ਪ੍ਰੇਮੀ ਸੀ ਤੇ ਉਹ ਕਥਾ ਸੁਣਦਾ ਸੀ ਫਤਿਹਗੜ੍ਹ ਸਾਹਿਬ, ਭਾਈ ਸਾਹਿਬ ਕਿਤੇ ਕੰਮ ਹੋ ਗਿਆ, ਕਿ ਹੈੱਡ ਗ੍ਰੰਥੀ ਸਾਹਿਬ ਕਹਿੰਦੇ ਵੀ ਤੁਸੀਂ ਕਥਾ ਦੀ ਹਾਜ਼ਰੀ ਭਰ ਦਿਓ। ਉਹਦੇ 'ਚ ਕਥਾ ਕਰਦਿਆਂ ਕਰਦਿਆਂ ਕੋਈ ਦੁਆਪਰ ਦਾ ਦ੍ਰਿਸ਼ਟਾਂਤ ਪ੍ਰਮਾਣ ਕਿਵੇਂ ਆਇਆ ਹੁਣ ਮੇਰੀ ਯਾਦ ਨਹੀਂ, ਤੇ ਸਾਨੂੰ ਤਾਂ ਜੋ ਸਿਖਾਇਆ ਗਿਆ ਵੀ ਜੇ ਇਸਲਾਮ ਦੇ ਪੈਗੰਬਰ ਦਾ ਨਾਮ ਲੈਣਾ ਹੈ ਤਾਂ ਬਿਲਕੁਲ ਪੂਰੇ ਸਤਿਕਾਰ ਨਾਲ ਲੈਣਾ, ਜੇ ਹਿੰਦੂਆਂ ਦੇ ਕਿਸੇ ਵੀ ਅਵਤਾਰ ਦਾ ਨਾਂ ਲੈਣਾ ਸਤਿਕਾਰਯੋਗ ਦਾ, ਘਟੀਆ ਨਾਂ ਲੈ ਕੇ ਕਿਸੇ ਦਾ ਦਿਲ ਨਹੀਂ ਦੁਖਾਉਣਾ, ਸਤਿਕਾਰ ਨਾਲ ਨਾਂ ਲੈਣਾ। ਜੇ ਅਸੀਂ ਆਪਣੇ ਪਿਓ ਦੀ ਇੱਜ਼ਤ ਗੁਆਂਢੀ ਤੋਂ ਚਾਹੁੰਦੇ ਹਾਂ ਨਾ ਵੀ ਕਰੇ, ਤਾਂ ਫਿਰ ਗੁਆਂਢੀ ਦੇ ਪਿਓ ਦੀ ਇੱਜ਼ਤ ਵੀ ਕਰਨੀ ਪਏਗੀ। ਜੇ ਅਸੀਂ ਗੁਆਂਢੀ ਦੇ ਪਿਓ ਦੀ ਦਾੜੀ ਨੂੰ ਹੱਥ ਪਾਵਾਂਗੇ ਤਾਂ ਯਾਦ ਰੱਖੋ ਸਾਡੇ ਪਿਓ ਦੀ ਦਾੜੀ ਨੂੰ ਹੱਥ ਵੀ ਪਏਗਾ। ਇਹ ਤਰੀਕਾ ਗਲਤ ਹੋ ਚੁੱਕਾ ਹੈ ਸਾਡੇ ਸਿੱਖ ਪ੍ਰਚਾਰ ਦਾ। ਉਹ ਮੈਂ ਭਗਵਾਨ ਕ੍ਰਿਸ਼ਨ ਸ਼ਬਦ ਵਰਤਿਆ, ਮੇਰੇ ਕੋਲ ਆ ਗਿਆ ਤੇ 13 ਨੰਬਰ ਕਮਰਾ ਸੀ ਉੱਥੇ ਸ਼ਰਾਂ ਦੇ ਵਿੱਚ ਜਿਸਾ ਉੱਥੇ ਰਹਿ ਰਿਹਾ ਸੀ। ਬਾਹਰ ਪੁਲਿਸ ਬਹੁਤ ਤੰਗ ਕਰਦੀ ਸੀ, ਗੁਰਦੁਆਰਿਆਂ 'ਚ ਉਦੋਂ ਵੜਨੀ ਸੀ ਲੱਗੀ ਪੁਲਿਸ। ਅਸੀਂ ਕਿਹਾ ਵੀ ਕਥਾ ਹੀ ਕਰਨੀ ਆ ਵੀ ਇਹਨਾਂ ਨਾਲ ਬਾਬਰਕਿਆਂ ਨਾਲ ਵਾਹ ਪਾਉਣ ਵਾਲਾ ਚੋਈ ਇੱਥੇ ਠੀਕ। ਅਤੇ ਉਹ ਮੇਰੇ ਕਮਰੇ 'ਚ ਆ ਕੇ ਮੈਨੂੰ ਕਹਿੰਦਾ ਵੀ ਕਥਾ ਵਾਕਈ ਤਾਂ ਠੀਕ ਸੀ ਤੁਹਾਡੀ, ਜਿਵੇਂ ਕੋਈ ਮੇਰਾ ਟੀਚਰ ਹੁੰਦਾ ਹੈ ਨੰਬਰ ਦੇਣ ਵਾਸਤੇ, ਵੀ ਬਾਕੀ ਤਾਂ ਤੇਰੀ ਕਥਾ ਤਸਦੀਕ ਹੈ, ਠੀਕ ਹੈ। ਕਹਿੰਦਾ ਬਈ ਇੱਕ ਸ਼ਬਦ ਬੜਾ ਗਲਤ ਕੀਤਾ ਤੁਸੀਂ। ਮੈਂ ਕਿਹਾ ਬਈ ਦਰਸ਼ਨ ਸਿਆਮ ਬਾਤ ਇਸ ਤਰ੍ਹਾਂ ਹੈ, ਸਮਰੱਥ ਤਾਂ ਕੋਈ ਵੀ ਨਹੀਂ ਹੈ, ਵੀ ਨਾਲੇ ਗਲਤੀ ਦੱਸਣ ਵਾਲੇ ਦਾ ਤਾਂ ਮੈਂ ਤਾਂ ਧੰਨਵਾਦ ਕਰਦਾ ਹੁੰਦਾ ਜਿਹੜਾ ਕੋਈ ਮੇਰੀ ਗਲਤੀ ਦੱਸੇ, ਵੀ ਸੁਧਾਰ ਹੋ ਜਾਂਦਾ ਅੱਗੇ ਮੈਨੂੰ ਦੱਸ ਕਿਹੜੀ ਗਲਤੀ ਆਪਾਂ ਸੁਧਾਰ ਲਾਂਗੇ ਜੇ ਸੁਧਾਰਨ ਵਾਲੀ ਹੋਊਗੀ, ਕਿਤੇ ਇਹ ਤਾਂ ਨਹੀਂ ਵੀ ਤੈਨੂੰ ਹੀ ਭੁਲੇਖਾ ਪੈ ਗਿਆ ਹੋਵੇਗਾ। ਕਹਿੰਦਾ ਜੀ ਜਿਹੜਾ ਤੁਸੀਂ ਕ੍ਰਿਸ਼ਨ ਨੂੰ ਭਗਵਾਨ ਕਿਹਾ ਨਾ ਇਹ ਬਹੁਤ ਵੱਡੀ ਗਲਤੀ। ਉਹ ਮੈਂ ਕਿਹਾ ਖੋਦਿਆ ਪਹਾੜ ਕਹਾਂ ਚੂਹਾ ਵੀ ਨਹੀਂ ਨਿਕਲਿਆ, ਕਹਿੰਦੇ ਚੂਹਾ ਨਿਕਲਿਆ। ਮੈਂ ਤਾਂ ਸੋਚਿਆ ਪਤਾ ਨਹੀਂ ਕਿੱਡੀ ਗਲਤੀ ਹੋ ਗਈ, ਕੀ ਅਪਰਾਧ ਹੋ ਗਿਆ। ਇਹ ਮੈਂ ਕਿਹਾ ਤੂੰ ਇਹ ਦੱਸ ਮੈਨੂੰ ਵੀ ਤੈਨੂੰ ਤਕਲੀਫ ਕਿਉਂ ਹੋ ਗਈ ਕ੍ਰਿਸ਼ਨ ਨੂੰ ਭਗਵਾਨ ਕਹਿਣ ਨਾਲ? ਉਹਨੇ ਦੀ ਸ਼ਬਦ ਬਹੁਤ ਮਾੜਾ ਵਰਤਿਆ, ਉਹ ਸ਼ਬਦ ਮੈਂ ਸੰਗਤ 'ਚ ਕਹਿ ਨਹੀਂ ਸਕਦਾ। ਆਮ ਪੇਂਡੂ ਭਾਸ਼ਾ ਜਿਹੜਾ ਇੱਕ ਦੂਜੇ ਨੂੰ ਕਹਿੰਦੇ, ਜੇ ਤਾਂ ਇਸ ਤਰ੍ਹਾਂ ਦਾ ਬੰਦਾ ਸੀ ਤੁਸੀਂ ਉਹਨੂੰ ਭਗਵਾਨ ਕਹਿੰਦੇ ਹੋ? ਮੈਂ ਕਿਹਾ ਇਦੋਂ ਵੱਧ ਮੈਂ ਆਪਣੇ ਕੰਨਾਂ ਨਾਲ, ਵੈਸੇ ਤਾਂ ਖਾਲਸਾ ਸੋ ਜੋ ਨਿੰਦਾ ਤਿਆਗ ਹੈ, ਕਿਸੇ ਦੀ ਵੀ ਨਿੰਦਾ ਨਹੀਂ ਸੁਣਨੀ ਚਾਹੀਦੀ, ਤਾਂ ਅਵਤਾਰੀ ਪੁਰਖ ਹੈ। ਮੈਂ ਕਿਹਾ ਤੈਨੂੰ ਭਗਵਾਨ ਦੀ ਪਰਿਭਾਸ਼ਾ ਦਾ ਪਤਾ ਵੀ ਭਗਵਾਨ ਕੌਣ ਕਹਾ ਸਕਦਾ? ਕਹਿੰਦਾ ਜੀ ਨਹੀਂ। ਮੈਂ ਫਿਰ ਭਗਵਾਨ ਸ਼ਬਦ 'ਤੇ ਕਿੰਤੂ ਕਿਉਂ ਕੀਤਾ? ਤੈਨੂੰ ਅਕਲ ਤਾਂ ਇੰਨੀ ਨਹੀਂ ਹੈ, ਤੂੰ ਪਹਿਲਾਂ ਪੜ੍ਹਦਾ ਲੈ ਵੀ ਭਗਵਾਨ ਸ਼ਬਦ ਦੀ ਪਰਿਭਾਸ਼ਾ ਕੀ। ਜਿਹਦੇ 'ਚ 6 ਗੁਣ ਹੋਣ ਉਹਨੂੰ ਭਗਵਾਨ ਕਿਹਾ ਜਾਂਦਾ। ਕ੍ਰਿਸ਼ਨ ਦੇ ਵਿੱਚ ਹੈਗੇ ਸੀ, ਸ਼ਿਵਜੀ ਦੇ ਵਿੱਚ ਹੈਗੇ, ਵਿਸ਼ਨੂੰ ਦੇ ਵਿੱਚ ਹੈਗੇ ਹੈ, ਇਸ ਕਰਕੇ ਭਗਵਾਨ ਕਿਹਾ ਜਾਂਦਾ। ਭਗਵਾਨ ਕੋਈ ਰੱਬ ਦਾ ਨਾਂ ਤਾਂ ਨਹੀਂ ਹੈ, ਇਹ ਗੁਣ ਹੈ। ਮੈਂ ਕਿਹਾ ਤੇਰੇ 'ਚ ਪੈਦਾ ਹੋ ਜਾਣ, ਮੈਂ ਤੈਨੂੰ ਵੀ ਭਗਵਾਨ ਕਹਿ ਦੂੰ। ਤੇਰੇ 'ਚ ਤਾਂ ਨਿੰਦਿਆ ਦਾ ਔਗਣ ਹੈ। ਮੈਂ ਕਿਹਾ ਮੈਨੂੰ ਇੱਕ ਗੱਲ ਦੱਸ, ਹੁਣ ਮੈਂ ਸ਼ਬਦ ਬੋਲਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਮੈਨੂੰ ਦੱਸੀ ਕਿੰਨਾ ਕੁ ਤੇਰੇ ਸਮਝ ਆਇਆ? ਵਾਹਿਗੁਰੂ 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 ਵਾਹਿ ਜੀਓ। ਹੁਣ ਧਿਆਨ ਨਾਲ ਸੁਣੀ ਮੈਂ, ਕਮਲ ਨੈਨ ਮਦਰ ਮੈਨ ਕੋਟ ਸੈਨ ਸੰਗ ਸੋ ਕਹਿਤ ਮਾਂ ਜਸੋਦ ਜਿਸੇ ਦਹੀ ਪਤ ਖਾਹੇ ਜੀਓ। ਦੇਖ ਰੂਪ ਆਤ ਰੂਪ ਮੋਹ ਮਹਾਂ ਮਗਨ ਬਈ, ਕਿੰਕਨੀ ਸ਼ਬਦ ਅਨਕਾਰ ਚੰਦਕਾਰ ਫੇਰ ਪਾਹੇ ਜੀਓ। ਕਾਲ ਕਲਮ ਹੁਕਮਾਤ ਕਹੋ ਕੌਣ ਮੇਟ ਸਕਾਈ, ਸ਼ਬਮ ਬਿਆਨ ਤਨ ਧਰਤੀ ਹੈ ਚਾਹੇ ਜੀਓ। ਸਤ ਸਾਹ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੋਹੀ, ਵਾਹਿਗੁਰੂ 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 ਵਾਹਿ ਜੀਓ। ਮੈਂ ਕਹਿੰਦੇ ਅਰਥ ਕਰਾਂ ਕਿਸੇ ਗਿਆਨੀ ਦੇ ਕੋਲ, ਮਤ ਟਿਕਾਣੇ ਆ ਗਈ। ਤੇ ਯੂਪੀ ਦੇ ਵਿੱਚ ਗਿਆਨੀ ਸੀ, ਮੈਨੂੰ ਉਹਦਾ ਨਾਂ ਭੁੱਲ ਗਿਆ ਇਸ ਵੇਲੇ, ਉੱਥੇ ਇੱਕ ਗਿਆਨੀ ਸਿੰਘ ਨੇ ਭਗਵਾਨ ਕ੍ਰਿਸ਼ਨ ਕਹਿਤਾ, ਅਤੇ ਉਹ ਜਾ ਕੇ ਕਮੇਟੀ ਵਾਲੇ ਕਹਿੰਦੇ ਲਓ ਜੀ ਤਾਂ ਹਿੰਦੂ ਮਤ ਦਾ ਪ੍ਰਚਾਰ ਕਰਦੇ ਆ, ਸਟੇਜ ਸਾਡੀ ਸਿੱਖਾਂ ਦੀ, ਉੱਥੇ ਤਾਂ ਭਗਵਾਨ ਕ੍ਰਿਸ਼ਨ ਕਰੀ ਗਿਆ ਇਹ। ਉਹ ਗਿਆਨੀ ਕਹਿੰਦਾ ਵੀ ਤੂੰ ਭਗਵਾਨ ਕਿਉਂ ਕਿਹਾ ਉਹਨੂੰ? ਉਹ ਕਹਿੰਦੇ ਗਿਆਨੀ ਜੀ ਤੁਸੀਂ ਤਾਂ ਅਕਲ ਦੀ ਗੱਲ ਕਰੋ, ਤੁਸੀਂ ਜ਼ਿੰਮੇਦਾਰ ਬੰਦੇ ਹੋ, ਅਤੇ ਭਾਈ ਗੁਰਦਾਸ ਨੇ ਭਗਵਾਨ ਕਿਹਾ, ਅਰ ਗੁਰਬਾਣੀ 'ਚ ਭਗਵਾਨ ਲਿਖਿਆ, ਉਹਨਾਂ ਨੂੰ ਸ੍ਰੀ ਭਗਵਾਨ ਨਾਲ ਜਾਣਿਆ। ਕਹਿੰਦਾ ਭਾਈ ਗੁਰਦਾਸ ਨੇ ਲਿਖਿਆ? ਕਹਿੰਦਾ ਜੇ ਭਾਈ ਗੁਰਦਾਸ ਨੇ ਚਾਹੇ ਕਹਿਤਾ ਆਪਾਂ ਨਹੀਂ ਕਹਿਣਾ ਹੈ। ਵਾਹ ਵਾਹ ਵਾਹ, ਇੱਥੇ ਖੜਾ ਸੰਸਾਰ ਜੀ, ਕੀ ਕਰੋਗੇ ਇਹਨਾਂ ਲੋਕਾਂ ਦਾ? ਇਸ ਕਰਕੇ ਸਾਸ ਜੀ ਵਾਹ ਕੇ ਹਿਰਦੇ ਵਸਿਆ ਭਗਵਾਨ, ਉਹਦੇ ਹਿਰਦੇ 'ਚ ਭਗਵਾਨ ਖਟ ਭਗਾਂ ਸੁਪੰਨ ਪਰਮਾਤਮਾ ਮਿਸਿਆ, ਇਸ ਕਰਕੇ ਉਹਦਾ ਮਨ ਬਦਲ ਗਿਆ। ਕਬੀਰ ਸਾਹਿਬ ਕਹਿੰਦੇ ਤੇ ਹਾਥੀ ਦੀ ਹਿੰਮਤ ਨਾ ਪਵੇ, ਜਿੱਥੇ ਸਾਹਮਣੇ ਸੰਸਾਰ ਦਾ ਮਾਲਕ ਦਿਸ ਰਿਹਾ, ਪਰਮਾਤਮਾ ਦਿਸ ਰਿਹਾ, ਨਰਸਿੰਘ ਰੂਪ ਦਿਸ ਰਿਹਾ ਜਿਹੜਾ ਪ੍ਰਹਲਾਦ ਦੀ ਰੱਖਿਆ ਕਰਨ ਵਾਲਾ, ਹਰਨਾਕਸ਼ ਦੁਸ਼ ਨੂੰ ਨੌਹਾਂ ਦੇ ਨਾਲ ਪਾੜਨ ਵਾਲਾ, ਤੇ ਹਾਥੀ ਦਾ ਵਿਚਾਰਾ ਹੈ ਹੀ ਕੀ ਉਹਦੇ? ਵਾਹ ਕੇ ਹਿਰਦੇ ਵਸਿਆ ਭਗਵਾਨ, ਉਹਦੇ ਹਿਰਦੇ 'ਚ ਵਸ ਗਿਆ, ਕਿਉਂਕਿ ਦਈਓ ਨਾਮ ਹੈ ਪ੍ਰੇਰਕ ਦਾ, ਸਾਰਿਆਂ ਨੂੰ ਪ੍ਰੇਰਨਾ ਦਿੰਦਾ। ਤੁਹਾਡੇ ਵਿੱਚ ਪ੍ਰੇਰਨਾ ਦੇ ਰਿਹਾ ਸੁਣਨ ਦੀ, ਮੇਰੇ 'ਚ ਪ੍ਰੇਰਨਾ ਦੇ ਰਿਹਾ ਸੁਣਾਉਣ ਦੀ, ਖੇਡ ਤਾਂ ਉਹਦੀ ਹੈ। ਅਤੇ ਐਵੇਂ ਸਰੋਤਾਪਣ ਦਾ ਹੰਕਾਰ ਵੀ ਨਹੀਂ ਕਰਨਾ ਚਾਹੀਦਾ, ਅਤੇ ਵਕਤਾਪਣ ਦਾ ਵੀ ਨਹੀਂ ਕਰਨਾ ਚਾਹੀਦਾ। ਆਪ ਕਥਾ ਆਪ ਸੁਣਨੇ ਹਾਰ, ਉਹਦੀ ਖੇਡ ਦੇਖੀ ਚਲੋ, ਫਿਰ ਉਹਦੀ ਖੇਡ ਵਰਤ ਲਈ। ਵਾਹ ਕੇ ਹਿਰਦੇ ਵਸਿਆ ਭਗਵਾਨ, ਉਹਦੇ ਹਿਰਦੇ 'ਚ ਪਰਮਾਤਮਾ ਵਸ ਗਿਆ ਹੈ।
ਕਿਆ ਅਪਰਾਧ ਸੰਤ ਹੈ ਕੀਨਾ।
ਲਓ ਜੀ ਹੁਣ ਇਹ ਸ਼ਬਦ ਆ ਗਿਆ, ਅਤੇ ਇਹ ਜਦੋਂ ਸ਼ਬਦ ਆਉਂਦਾ ਤੇ ਇੱਕ ਹੋਰ ਆਉਂਦਾ ਹੈ, ਅਤੇ ਉਹਦੇ ਨਾਲ ਹੀ ਮੇਰੇ ਟੋੜਾ ਸਾਹਿਬ ਯਾਦ ਆ ਜਾਂਦੇ। ਬੇਦੀ ਸਾਹਿਬ ਬੈਠੇ, ਬਾਬਾ ਸਰਬਜੋਤ ਸਿੰਘ ਗੁਰੂ ਨਾਨਕ ਦੇ ਅੰਸ਼ਵੰਸ਼ ਸੰਤਾਂ 17ਵੀਂ ਸੰਤਾਂ, ਸੰਤ ਹਰਦੇਵ ਸਿੰਘ ਜੀ ਲੂਲੋਂ ਵਾਲੇ ਬੈਠੇ, ਅਤੇ ਦਾਸ ਦੱਸ ਰਹੇ ਸੀ, ਚਾਰੇ ਬੈਠੇ ਸੀ। ਪ੍ਰਧਾਨ ਸਾਹਿਬ ਆਏ ਸੀ ਸਾਡੇ ਕੋਲ ਕਿਸੇ ਗੁਰਮਤੇ ਵਾਸਤੇ। ਉਹ ਬੈਠੇ ਬੈਠੇ, ਕਿਉਂਕਿ ਇਹਨਾਂ ਦੇ ਵੀ ਕੁਛ ਪਹਿਲਾਂ ਕਾਮਰੇਡੀ ਖਿਆਲ ਰਹੇ ਪ੍ਰਧਾਨ ਸਾਹਿਬ ਦੇ, ਚਲੋ 27 ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, ਸ਼੍ਰੋਮਣੀ ਕਮੇਟੀ ਵਾਲੇ ਪਾਸੇ ਤੋਂ ਦਾਗ ਨਹੀਂ ਲਵਾਇਆ ਮੈਂ, ਬਾਅਦ 'ਚ ਜਿਹੜਾ ਹਾਲ ਹੋਇਆ ਤੁਹਾਡੇ ਸਾਹਮਣੇ ਵੀ ਸਾਡੇ ਸਾਹਮਣੇ ਵੀ। ਉਸ ਤਰ੍ਹਾਂ ਸਾਰੇ ਇਹਦੇ 'ਚ ਗੁਣ ਬਣੀ ਸੀ ਅਤੇ ਸਾਰੇ ਔਗੁਣ ਬਣੀ ਸੀ। ਅੱਜ ਦੇ ਸਿੱਖ ਲੀਡਰ ਉਹ ਕਈਆਂ ਨਾਲੋਂ ਚੰਗੇ ਵੀ ਸੀ, ਸਿੱਖੀ ਦੀ ਗੱਲ ਅੰਦਰ ਦਰਦ ਹੈ ਸੀ। ਰਾੜੇ ਵਾਲੇ ਮਹਾਂਪੁਰਖਾਂ ਦੀ ਸੰਗਤ ਵੀ ਕਰਦੇ ਰਹੇ, ਹੋਰ ਸਾਧੂ ਵੀ ਜਿਹੜੇ ਸੀ, ਸੰਤ ਬਾਬਾ ਜਰਨੈਲ ਸਿੰਘ ਜੀ ਦੇ ਬੜੇ ਨੇੜੇ ਰਹੇ। ਤੇ ਉੱਥੇ ਬੈਠਾ ਬੈਠਾ ਪ੍ਰਧਾਨ ਨੇ ਛੱਡਤੀ, ਕਹਿੰਦਾ ਜੀ ਦੇਖੋ, ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਜੀ ਤਾਂ ਕਿਸੇ ਨੂੰ ਸੰਤ ਨਹੀਂ ਲਿਖਿਆ ਹੋਇਆ। ਕਹਿੰਦਾ ਐਵੇਂ ਮਤਲਬ ਸੰਤ ਕਹੀਂ ਕੌਣ ਹੀ ਜਾਂਦੇ ਆ। ਮੈਂ ਕਿਹਾ ਪ੍ਰਧਾਨ ਜੀ, ਸੰਤ ਹਰਦੇਵ ਸਿੰਘ ਵੀ ਚੁੱਪ ਰਹੇ, ਬੇਦੀ ਸਾਹਿਬ ਵੀ ਚੁੱਪ ਰਹੇ। ਮੈਂ ਕਿਹਾ ਪ੍ਰਧਾਨ ਜੀ, ਤੁਸੀਂ ਇਹ ਗੱਲ ਕਿਤੇ ਖੁੱਲ੍ਹੇ ਪੰਡਾਲ 'ਚ ਤਾਂ ਨਹੀਂ ਕਹਿ ਦਿੱਤੀ? ਕਹਿੰਦੇ ਕਿਉਂ? ਮੈਂ ਕਿਹਾ ਫਸ ਜਾਓਗੇ ਜੇ ਇਹ ਗੱਲ ਪੰਡਾਲ 'ਚ ਕਹਿ ਦਿੱਤੀ। ਮੈਂ ਕਿਹਾ ਗੁਰਬਾਣੀ ਦੇ ਵਿੱਚ ਦੋ ਤੁਕਾਂ ਦਾ ਮੈਂ ਜਿਹੜੀਆਂ ਮੇਰੀ ਜਵਾਨੀ ਯਾਦ, ਮੈਂ ਸੁਣਾਉਣੀ ਸੁਣਾ ਦਿੰਦਾ। ਮੈਂ ਕਿਹਾ ਇਹ ਦੱਸੋ, ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਇਹ ਤੁਕ ਦਾ ਕੀ ਅਰਥ ਕਰੋ? ਪ੍ਰਹਲਾਦ ਨੂੰ ਸੰਤ ਕਿਹਾ, ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ, ਤੇ ਕਬੀਰ ਨੂੰ ਸੰਤ ਕਿਹਾ, ਕਿਆ ਅਪਰਾਧ ਸੰਤ ਹੈ ਬਿਨਾਂ? ਕਾਂਸੀ ਦੇ ਲੋਕ ਇਕੱਠੇ ਹੋ ਗਏ ਕਿ ਹੇ ਸਿਕੰਦਰ ਬਾਦਸ਼ਾਹ, ਇਹ ਕਬੀਰ ਸੰਤ ਨੇ ਵਿਗਾੜਿਆ ਹੀ ਕੀ ਆ, ਤੇਰਾ ਜਿਹੜਾ ਹਾਥੀ ਦੇ ਮੂਹਰੇ ਸਿੱਟ ਦਿੱਤਾ, ਕਿਆ ਅਪਰਾਧ ਸੰਤ ਹੈ ਬਿਨਾਂ? ਅਸਲ ਦੇ ਵਿੱਚ ਕਈਆਂ ਨੂੰ ਮੌਸਮ ਐਲਰਜੀ ਹੈ, ਕਿਸੇ ਨੂੰ ਕਣਕ ਤੋਂ ਐਲਰਜੀ ਹੈ, ਕਿਸੇ ਨੂੰ ਕਿਸੇ ਫਲ ਤੋਂ ਐਲਰਜੀ ਹੈ। ਸਾਡੇ ਵਿੱਚ ਕੁਝ ਲੋਕ ਪੈਦਾ ਹੋ ਗਏ ਜਿਹਨੂੰ ਸੰਤ ਸ਼ਬਦ ਤੋਂ ਹੀ ਐਲਰਜੀ ਹੋਣ ਲੱਗ ਗਈ, ਬਾਕੀ ਹੋਰ ਕੋਈ ਗੱਲ ਨਹੀਂ। ਕਦੇ ਇਹ ਨਹੀਂ ਦੇਖਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹਰ ਅੰਮ੍ਰਿਤਧਾਰੀ ਨੂੰ ਪਹਿਲਾਂ ਸੰਤ ਸ਼ਬਦ ਦਿੱਤਾ ਹੈ, ਸੰਤ ਸਿਪਾਹੀ, ਇਹ ਸਾਨੂੰ ਕਲਗੀ ਵਾਲੇ ਬਾਪੂ ਦਾ ਦਿੱਤਾ ਸ਼ਬਦ ਹੈ, ਇਹਦਾ ਕਿਉਂ ਅਪਮਾਨ ਕਰ ਰਹੇ ਹੋ? ਗੁਰੂ ਗੋਬਿੰਦ ਸਿੰਘ ਤਾਂ ਕਹਿੰਦਾ ਸਾਰਾ ਖਾਲਸਾ ਹੀ ਸੰਤ ਹੈ ਪਹਿਲਾਂ, ਫਿਰ ਸਿਪਾਹੀ ਹੈ, ਕਿ ਕਿਤੇ ਨਾ ਕਿਤੇ ਬਾਪੂ ਦਾ ਨਿਰਾਦਰ ਵੀ ਕਰ ਰਹੇ ਹੈ ਜੇ ਉਦੋਂ ਇਹ ਸ਼ਬਦ ਇੰਨਾ ਨਫ਼ਰਤ ਕਰਦੇ। ਸੰਤ ਕੋਈ ਗੁਰੂ ਦਾ ਵਾਚਕ ਨਹੀਂ, ਗੁਰੂ ਐਡਾ ਵੱਡਾ ਸਮਰੱਥ ਹੈ, ਗੁਰੂ ਦੇ ਇੱਕ ਧੂੜ ਦੇ ਕਿਣਕੇ ਵਿੱਚ ਸੈਂਕੜੇ ਸੰਤ ਜੰਮ ਸਕਦੇ ਨੇ, ਪਰ ਸਾਰੀ ਦੁਨੀਆ ਦੇ ਸੰਤ ਇਕੱਠੇ ਹੋ ਕੇ ਗੁਰੂ ਨਾਨਕ ਨੂੰ ਪੈਦਾ ਨਹੀਂ ਕਰ ਸਕਦੇ। ਤੂੰ ਸੁਲਤਾਨ ਕਹਾਂ ਮੀਆਂ ਤੇਰੀ ਕਬਰ ਵੱਡਾ, ਗੁਰੂ ਦੇ ਅੱਗੇ ਸੰਤ ਬਹੁਤ ਛੋਟਾ ਸ਼ਬਦ ਹੈ, ਔਰ ਇੱਥੋਂ ਤੱਕ ਕਿ ਭਾਈ ਦੇ ਮੁਕਾਬਲੇ 'ਚ ਸੰਤ ਬਹੁਤ ਛੋਟਾ ਸ਼ਬਦ ਹੈ, ਅਤੇ ਭਾਈ ਸ਼ਬਦ ਸੰਤ ਦੇ ਨਾਲੋਂ ਵੱਡਾ ਸ਼ਬਦ ਹੈ। ਕਈ ਵਾਰੀ ਸਾਡੇ ਮਹਾਤਮਾ ਜੀ ਉਹਨੂੰ ਭਾਈ ਕਹਿ ਦਈਏ, ਉਹ ਗੁੱਸਾ ਕਰ ਲੈਂਦੇ, ਭਾਈ ਕਿਉਂ ਕਹਿ ਦਿੱਤਾ? ਇਹ ਤਾਂ ਸਮਾਂ ਉਤੋਂ ਵੱਡੀ ਪਦਵੀ ਹੈ। ਇਸ ਕਰਕੇ ਜਿਹੜੇ ਮਹਾਂਪੁਰਸ਼ਾਂ ਨੂੰ ਪਤਾ ਹੈ ਵੀ ਸੰਤ ਪਦਵੀ ਭਾਈ ਦੇ ਨਾਲੋਂ ਛੋਟੀ ਹੈ, ਅਤੇ ਉਹ ਵੱਡਾ ਨਹੀਂ ਬਣਨਾ ਚਾਹੁੰਦੇ, ਕਹਿੰਦੇ ਭਾਈ ਦੇ ਨਾਲੋਂ ਤਾਂ ਆਪ ਹੈ। ਕਿਆ ਅਪਰਾਧ ਸੰਤ ਹੈ ਕਿੰਨਾ? ਕਾਂਸੀ ਦੇ ਲੋਕਾਂ ਨੇ ਪੁੱਛਿਆ, ਸਿਕੰਦਰ ਹੇ ਬਾਦਸ਼ਾਹ, ਅਸੀਂ ਤੇਰੀ ਪਰਜਾ, ਇਹ ਪਰਜਾ ਤੇ ਜ਼ੁਲਮ ਹੈ, ਪਰਜਾ ਤੇਰੇ ਨਾਲ ਨਾਰਾਜ਼ ਹੋ ਗਈ। ਕਾਂਸੀ ਨੇ ਸਾਰੀ ਕਾਂਸੀ ਉੱਠ ਕੇ ਆ ਗਈ ਕਬੀਰ ਦੇ ਇਸ, ਜਦੋਂ ਬਾਦਸ਼ਾਹ ਨੇ ਦੇਖਿਆ ਉਹਨੇ ਕਿਹਾ ਵੀ ਬੜਾ ਗਜ਼ਬ ਹੋ ਗਿਆ, ਇਹ ਤਾਂ ਬਗਾਵਤ ਮਹਿਲ ਚੱਲੀ। ਕਹਿੰਦੇ ਜਵਾਬ ਦੇ, ਅਪਰਾਧ ਕੀ ਕੀਤਾ, ਸਾਨੂੰ ਵੀ ਪਤਾ ਚੱਲੇ ਕਬੀਰ ਨੇ ਵਿਗਾੜਿਆ ਕੀ ਆ ਤੁਹਾਡਾ। ਕਹਿੰਦੇ ਜੀ ਮੈਂ ਤਾਂ ਕੁਛ ਨਹੀਂ ਸੀ ਦੇਖਿਆ। ਸੁਲਤਾਨ ਕਹਿਣ ਲੱਗਾ, ਹਾਂ ਇਹ ਆ ਵੀ ਕਾਜ਼ੀਆਂ ਨੇ ਅਤੇ ਬ੍ਰਾਹਮਣਾਂ ਨੇ ਸ਼ਿਕਾਇਤ ਕੀਤੀ ਹੈ, ਕਹਿੰਦੇ ਈਰਖਾ ਦੇ ਭਰੇ ਹੋਏ ਨੇ ਦੋਨੇ ਹੀ, ਇਹ ਧਰਮ ਦੇ ਠੇਕੇਦਾਰਾਂ ਨੇ ਤਾਂ ਕੰਮ ਵਿਗਾੜਿਆ ਹੋਇਆ ਇਹਨਾਂ ਨੇ, ਇਹਨਾਂ ਦੇ ਪੱਲੇ ਕੁਛ ਨਹੀਂ, ਪਖੰਡ ਕਰਦੇ ਨੇ ਬ੍ਰਾਹਮਣ, ਈਰਖਾ ਕਰਦੇ ਤੇਰੇ ਕਾਜ਼ੀ ਬੁਲਾਣੇ, ਵੱਢੀ ਲੈ ਕੇ ਹੱਕ ਗਵਾਈ, ਇਹ ਇਹਨਾਂ ਦਾ ਕੰਮ ਹੈ। ਤੋ ਇਸ ਕਰਕੇ ਇਹ ਅਪਰਾਧ ਦੱਸ ਇਹਨੇ ਮਾੜਾ ਕੰਮ ਕੀ ਕੀਤਾ, ਪਾਪ ਕੀ ਕੀਤਾ। ਕਿਆ ਅਪਰਾਧ ਸੰਤ ਹੈ ਕਿ ਨਾਮ?
ਬਾਂਦ ਪੋਟ ਕੁੰਚਰ ਕਉ ਦੀਨਾ।
ਬਾਦਸ਼ਾਹ ਹੱਦ ਹੋ ਗਈ, ਜਿਨ੍ਹਾਂ ਨੂੰ ਲੋਕੀ ਮੱਥੇ ਟੇਕਦੇ ਨੇ, ਜਿਨ੍ਹਾਂ ਨੂੰ ਰਾਜੇ ਮਹਾਰਾਜੇ ਮੱਥੇ ਟੇਕਦੇ ਨੇ, ਤਹਿ ਤਾਂ ਪੰਡ ਦੀ ਤਰ੍ਹਾਂ ਨੂੜ ਕੇ ਰੱਸਿਆਂ ਦੇ ਨਾਲ ਹਾਥੀ ਦੇ ਮੂਹਰੇ ਸਿੱਟ ਦਿੱਤਾ ਇਹਨਾਂ ਨੂੰ। ਬਾਂਦ ਪੋਟ ਬੰਨ ਕੇ ਪੰਡ ਦੀ ਤਰ੍ਹਾਂ ਕੁੰਚਰ ਕਉ ਦੀਨਾ, ਕੁੰਚਰ ਨਾਮ ਹਾਥੀ ਦਾ। ਅਤੇ ਇੱਥੇ ਹੁਣ ਪੋਟ ਜਿਹੜਾ ਪਿੱਛੇ ਜਿੱਥੋਂ ਸ਼ੁਰੂ ਕੀਤਾ ਸੀ, ਜਿਹਦੇ 'ਚ ਭਿਲਾ ਸ਼ਬਦ ਕਿਹਾ ਸੀ, ਹੁਣ ਭਿਲਾ ਸ਼ਬਦ ਦਾ ਅਰਥ ਵੀ ਆਪ ਹੀ ਕਰ ਦਿੱਤਾ ਕਬੀਰ ਸਾਹਿਬ, ਕਿ ਭਿਲਾ ਦਾ ਅਰਥ ਪੰਡ ਹੁੰਦਾ ਹੈ। ਬਾਂਦ ਪੋਟ ਕੁੰਚਰ ਕੋ ਦੀਨਾ, ਹਾਥੀ ਨੂੰ ਦੇ ਦਿੱਤਾ, ਮੂਹਰੇ ਸਿੱਟ ਦਿੱਤਾ ਮਾਰਨ ਵਾਸਤੇ।
ਕੁੰਚਰ ਪੋਟ ਲੈ ਲੈ ਨਮਸਕਾਰ।
ਇੱਕ ਹੋਰ ਉੱਥੇ ਪਾਣਾ ਪਰ ਸ਼ਾਇਦ ਜੇ ਕਬੀਰ ਸਾਹਿਬ ਬਾਣੀ ਵਿੱਚ ਨਾ ਲਿਖਦੇ ਤਾਂ ਸਾਡੇ ਚੋਂ ਬਹੁਤ ਸਾਰੇ ਲੋਕ ਕਹਿ ਸਕਦੇ ਸੀ ਵੀ ਕਿਸੇ ਲਿਖਾਰੀ ਨੇ ਗਲਤ ਲਿਖ ਦਿੱਤਾ। ਇੱਕ ਪਸ਼ੂ ਕਿਵੇਂ ਮੱਥੇ ਟੇਕ ਸਕਦਾ, ਕਿਉਂ ਨਹੀਂ ਟੇਕ ਸਕਦਾ? ਇਹ ਤਾਂ ਚਲੋ ਬਾਣੀ 'ਚ ਆ ਗਈ ਗੱਲ, ਹੁਣ ਤਾਂ ਇਹਦੇ ਕਿੰਤੂ ਹੀ ਨਹੀਂ ਆਇਆ। ਕਿਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਹਾਥੀ ਸੀ, ਪ੍ਰਸਾਦੀ ਹਾਥੀ, ਮਹਾਰਾਜ ਤੀਰ ਚਲਾਉਂਦੇ ਸੀ, ਮਹਾਰਾਜ ਕਹਿੰਦੇ ਪ੍ਰਸਾਦੀ, ਉਹਦਾ ਪ੍ਰਸਾਦੀ ਹਾਥੀ ਨਾਮ ਸੀ। ਰਤਨ ਰਾਏ ਰਾਜੇ ਅਸਾਮ ਵਾਲੇ ਨੇ ਭੇਟ ਕੀਤਾ ਸੀ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨਾਂ ਨਾਲ ਪੈਦਾ ਹੋਇਆ ਸੀ। महाराज कहते प्रसादी मेरा तीर चुके लैके हाथी दौड़ के जाता महाराज तीर चलाते वह तीर चुके लैके आता सुंडे च कट्ठे करके तीर लैके आता जिन्हें सहन सहन चलाने आ लिया के महाराज ने फड़ा दिता भी असा जदों सतगुरु सिंघासन से बैठते हाथी अपने सुंड में चौर लैके चौर करता हों देख देख के हैरान होंगे जदों सचे पातशाह ने जाना अपने सुंड नाल जुत्ती झाड़ के चंगी तरह साफ करके गुरु गोबिंद सिंह साहब के पैरों च पाँदा सी महाराज पा लो ये करतब हाथी करता से ये किवें करता सी कई बार सुंड च पानी भर के सैकड़े वार गुरु गोबिंद सिंह साहब के चरण धोते प्रसादी हाथी ने आनंदपुर साहब सैकड़े हजारा लोग देखते होंगे इस करके किंतू नूं कोई थां नहीं परमात्मा की नहीं करा सकता समर्था दे के किनूं की नहीं करा सकता बुद्ध दे जीवन दे विच एक बात आई है जदों बुद्ध की चढ़ाई होगी ना लोगों के बड़ियाई होगी जिवें कबीर की बड़ियाई ते ना जरन वाले लोग इकट्ठे होकर आ गए कबीर का नुकसान करने वास्ते बुद्ध का ही एक चाचे का पुत्र उन्होंने बड़ी तकलीफ हो कि सानू कोई नहीं मनता एदी बड़ाई इन्नी हो रही है उन्हें भी पखंड जा खलारिया होया सी कुछ चेले चटड़े उन्हें कट्ठे किए हुए उन्हें असल च बुद्ध की रीस की जिवें गुरु अर्जन देव जी की पृथ्वी चंद ने रीस की पहले तो कुछ नहीं सी पर फिर भी कुछ वेलड लोग तो यह जो लोगों को भी मिले जाते होंगे झोली चुक जिन्हों कहने खाण पीण वाले और कहें भी जही जी कोको ओही जी कोके के बच्चे जिहा जहा आप हों जे नाल बदमाश लाना रखे हो एक दिन बुद्ध का भरा कह लगा भी मैं जिनी देर तक मेरा भरा नहीं ना मरदा उन्नी देर तक लोगों ने मैनू उकल मनना नहीं क्योंकि बहुत ही भीड़ मेरी भरा करनी बुद्ध करी रही वो अपने चेले को कहता भी आओ कर जिथे बैठ के ये तप करता है साधना करता है पहाड़ी दे विच एक बड़ा सारा पत्थर रोड़ के सीधा ये कनी नूं तू दौड़ जाई तो रौला पै जूगा जी पत्थर रुड़ गया भी मर गया चलो मैं भी अफसोस करने वास्ते चला जाऊँ जी मेरा भरा सी भरा वाहवा होंदियां ने इस तरह लोग बहुत करते हैं आप ही कतल करा के आप ही अफसोस कर चले जाए इंडिया दे विच तां आम रवाज है किन्नियां मिसालां दित्ती जा सकदियां उन्हें पत्थर रोड़ दिया बुद्ध नूं कोई पता नहीं तो हुण हरबिन कोई मार जवाब नहीं सकता है जोर ना जीवन मरन ना जोर पत्थर रुड़दा आ रहा है एन बुद्ध दे कोल आके एक नुकरे भर हो के सैड ते निकल के निकल गया फिर मीटिंग हुई कहिंदे भी की कीता जाए तो बच गया हुण जिहड़ा बंदा मारना चाहे और मरन वाला अगे मरदा नहीं उहनूं बड़ी बेचैनी मिल जाती वह कहता भी हूँ ए करो भी खूनी हाथी जोड़ा वह छोड़ो जिम्मे कबीर से छोड़े हाथी छड़िया जदों हाथी आया सामने तो हाथी ने मारना तो एक पास रहा बुद्ध नो मथे टेकन लग गया नमस्कार कर लग गया सारे लोग बड़े हैरान तो बुद्ध नूं कहन लगे महाराज बड़ा चमत्कार हो गया दो चमत्कार हो गया कहिंदा की कहिंदे पत्थर रोड़िया थोड़ी जान जा सकती थोड़ी जान नहीं गई कहते कोई चमत्कार मेरे कर्मा ने मेरी प्रलभ ने अजे मेरे मेरे श्वास रेंदे सी उन्नी देर तक मैनू कोई मार नहीं सी सकदा ते वो परमात्मा ने मैनू जिंदा रखना सी भी एक पासे नूं पत्थर रोड़ दिता कहते जी हाथी मत्थे टेकदा है कहते कोई चमत्कार नहीं पिछले जन्म दे विच जदों ये मनुखी जामे विच सी मैं इहदी जान बचाई सी कहिंदे सिर्फ इन्ना ही होया है कि परमात्मा ने इहनूं पिछली सिमरति याद करा दित्ती कि हाथी तू मारन किहनूं लग्गिया जिहने तेरी जान बचाई सी उहने नमस्कार कर दित्ती मैं तैनूं मथा टेकदा तू तां मेरा जीवन दाता है पिछले जन्म तू मैनूं बचाया सी हाथी ने मथा टेक दित्ता कहिंदा इहदा मेरा कर्म ही मेरे मूहरे आया कोई चमत्कार सो इस करके सास जी इस तरह के हाथियों के होर बड़े प्रसंग हैं तो हस्ती जिहड़ा है कितने कुंच रिपोर्ट लै लै नमस्कार है तो जदों उन्हें तंग करके हाथी को दुबारे लिया ना हल्ला गुला मचाने वास्ते ਤਾਂ ਹਾਥੀ ਨੇ ਨੇੜੇ ਆ ਕੇ ਪਹਿਲਾਂ ਤਾਂ ਪ੍ਰਕਰਮਾ ਕੀਤੀ, ਜਿਵੇਂ ਇਸ਼ਟ ਦੇਵ ਦੀ ਪ੍ਰਕਰਮਾ ਕਰਦੇ ਹਾਂ ਘੁੰਮਿਆਂ ਆਲੇ ਦੁਆਲੇ। ਹਤਵਾਨ ਨੇ ਸੋਚਿਆ ਵੀ ਹੁਣ ਘੁੰਮ ਕੇ ਮਾਰੂਗਾ ਪੈਰ ਧਰੂਏ ਦੇ ਉੱਤੇ। ਪ੍ਰਕਰਮਾ ਕਰਨ ਤੋਂ ਬਾਅਦ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਦੇ ਹਾਂ, ਉਹ ਹਾਥੀ ਨੇ ਫਿਰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ, ਨਮਸਕਾਰ। ਫਿਰ ਬਦਲ ਗਿਆ ਸਾਰਿਆਂ ਦਾ ਮਨ, ਪਰ ਉਹਨਾਂ ਦੇ ਵਿੱਚ ਰਾਜੇ ਦਾ ਮਨ ਤਾਂ ਬਦਲ ਗਿਆ ਸਿਕੰਦਰ ਲੋਧੀ ਦਾ, ਪਰ ਕਾਜੀ ਅਜੇ ਵੀ ਅੰਨਾ ਰਿਹਾ। ਕਬੀਰ ਸਾਹਿਬ ਕਹਿੰਦੇ ਉਸ ਵੇਲੇ ਕਾਜੀ ਦੇ ਮਨ ਦੇ ਵਿੱਚ ਦਵੈਸ਼ ਉਸੇ ਤਰ੍ਹਾਂ ਰਹੀ। ਉਹ ਵੀ ਕਹਿੰਦੇ ਨਾ
ਬੂਜੀ ਨਹੀਂ ਕਾਜੀ ਅੰਧਿਆਰਾ,
ਕਹਿੰਦੇ ਕਾਜੀ ਜਿਹੜਾ ਸੀ ਸ਼ਰਧਾ ਦੀ ਪੱਟੀ ਬੰਨੀ ਹੋਈ ਸੀ। ਸ਼ਰਧਾ ਤੇ ਗਿਆਨ ਦੇ ਦੋ ਨੇਤਰ ਹੁੰਦੇ, ਨਾ ਉਹਨੂੰ ਸ਼ਰਧਾ ਸੀ ਨਾ ਉਹਦੇ ਕੋਲ ਗਿਆਨ ਸੀ। ਇਸ ਕਰਕੇ ਇਹ ਗੱਲ ਕਾਜੀ ਨੇ ਨਹੀਂ ਜਾਣੀ ਹੈ, ਬੂਝੀ ਨਹੀਂ ਕਾਜੀ ਅੰਧਿਆਰਾ, ਉਹ ਅਗਿਆਨਤਾ ਦੇ ਵਿੱਚ ਸੀ ਕਾਜੀ ਜਿਹੜਾ ਸੀ। ਤੇ ਨਹੀਂ ਏਡੀ ਵੱਡੀ ਗੱਲ ਵੇਖ ਕੇ ਉਹਨੂੰ ਸਾਸ ਜੀ ਸਮਝ ਲੈਣਾ ਚਾਹੀਦਾ ਸੀ, ਪਰ ਨਹੀਂ ਸਮਝਿਆ ਹੈ।
ਤੀਨ ਵਾਰ ਪਤੀਆ ਭਰ ਲੀਨਾ,
ਕਹਿੰਦੇ ਦੇਖੋ ਤਿੰਨ ਵਾਰ ਪ੍ਰਤਿਆਵਾ ਅਜਮੈਸ਼ ਤਿੰਨ ਵਾਰ ਕਬੀਰ ਦੇ ਉੱਤੇ ਹੋ ਚੁੱਕੀ ਹੈ। ਅੱਗ ਵਿੱਚ ਸਿੱਟਿਆ ਕਬੀਰ ਸੜਿਆ ਨਹੀਂ, ਤੇ ਪਾਣੀ ਵਿੱਚ ਸਿੱਟਦਾ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ, ਉਹ ਡੁੱਬਿਆ ਨਹੀਂ। ਤੇ ਹਾਥੀ ਦੇ ਮੂਹਰੇ ਸਿੱਟਿਆ ਤੇ ਹਾਥੀ ਉਹ ਨਮਸਕਾਰ ਕਰਦਾ, ਤਿੰਨ ਵਾਰ ਇਹ ਪ੍ਰਤਿਆਵੇ ਹੋ ਚੁੱਕੇ ਹੈ। ਤੀਨ ਵਾਰ ਪਤੀਆ ਭਰ ਲਈ ਨਾ, ਇਹ ਪ੍ਰਤਿਆਵੇ ਦੇ ਨਾਲ ਤੇ ਉਹਨਾਂ ਨੇ ਇਹ ਤਿੰਨ ਸ਼ਕਤੀਆਂ ਦੇ ਨਾਲ, ਹਾਲਾਂਕਿ ਉਹਨਾਂ ਦਾ ਹਿਰਦਾ ਭਰ ਗਿਆ, ਇੱਕ ਕਰਾਮਾਤ ਹੀ ਹਿਰਦਾ ਭਰ ਦਿੰਦਾ ਹੈ ਵੀ ਨਹੀਂ ਜੀ ਠੀਕ ਹੈ। ਬੰਦਾ ਜਦੋਂ ਸੰਤੁਸ਼ਟ ਹੈ, ਕਹਿੰਦਾ ਜਦੋਂ ਰੋਟੀ ਨਾਲ ਰਾਜਾ ਕਹਿੰਦਾ ਜੀ ਹੁਣ ਮੇਰਾ ਢਿੱਡ ਭਰ ਗਿਆ, ਬੰਦਾ ਇੱਕ ਚਮਤਕਾਰ ਦੇਖ ਕੇ ਕਹਿੰਦਾ ਜੀ ਬਸ ਹੁਣ ਬਸ ਹੈ, ਮੇਰੇ ਹਿਰਦਾ ਭਰ ਗਿਆ ਜੀ ਮੈਂ ਮੰਨ ਗਿਆ। ਇਹ ਤਿੰਨ ਵਾਰ ਪਤੀਆ ਭਰ ਲਈ ਨਾ, ਪਰ ਹੋਇਆ ਕਿ ਅੱਗੇ ਦੱਸਦੇ ਹਨ
ਮਨ ਕਠੋਰ ਅਜਹੂ ਨਾ ਪਤੀਨਾ,
ਕਹਿੰਦੇ ਇਹਨਾਂ ਦਾ ਮਨ ਪੱਥਰ ਵਰਗਾ ਸੀ ਕਾਜੀ ਦਾ। ਬਾਦਸ਼ਾਹ ਤਾਂ ਗਿਆ ਢਲ, ਕਠੋਰ ਸਖਤ ਦਾ ਨਾਮ ਹੈ ਤੇ ਅਜੇ ਵੀ ਪਤੀਜਿਆ ਨਹੀਂ, ਵਿਸ਼ਵਾਸ ਨਹੀਂ ਕਰਦਾ, ਅਜੇ ਵੀ ਭਰੋਸਾ ਨਹੀਂ ਕਰਦਾ। ਇਸ ਪ੍ਰਕਾਰ ਸਾਸ ਜੀ ਜਿਸ ਵੇਲੇ ਸਿਕੰਦਰ ਬਾਦਸ਼ਾਹ ਜਿਹੜਾ ਸੀ ਸਿਕੰਦਰ ਲੋਧੀ, ਇਹ ਫਿਰ ਆਪਣੇ ਸਿੰਘਾਸਨ ਤੋਂ ਉੱਠਿਆ, ਸਿੰਘਾਸਨ ਤੋਂ ਉੱਠ ਕੇ ਕਬੀਰ ਦੇ ਪੈਰਾਂ 'ਚ ਡਿੱਗ ਪਿਆ। ਲੋਕੀ ਕਹਿੰਦੇ ਵੀ ਇਕੱਲਾ ਹਾਥੀ ਇਹ ਮੱਥੇ ਨਹੀਂ ਡਿੱਗਦਾ, ਹੁਣ ਤਾਂ ਬਾਦਸ਼ਾਹ ਵੀ ਮੱਥੇ ਡਿੱਗਦਾ, ਉਹਦੇ ਬੰਧਨ ਖੋਲ ਦਿੱਤੇ। ਅਰਲ ਕਿਹਾ ਵੀ ਹੇ ਦਰਵੇਸ਼ ਮੇਰੇ ਕੋਲੋਂ ਗਲਤੀ ਹੋਈ, ਫਿਰ ਗਲਤੀ ਕਰਾਈ ਕਾਜੀਆਂ ਦੇ ਬ੍ਰਾਹਮਣਾਂ ਨੇ, ਹੈ ਐ ਦਰਵੇਸ਼ ਮੇਰੇ ਉੱਤੇ ਰਹਿਮਤ ਕਰ ਤੇ ਮੈਂ ਬਹੁਤ ਵੱਡੀ ਸਜ਼ਾ ਦਾ ਹੱਕਦਾਰ ਹਾਂ, ਬਈ ਚਾਹੁੰਦਾ ਤਾਂ ਮੈਨੂੰ ਕੋਈ ਸਜ਼ਾ ਦੇ ਲੈ ਪਰ ਮੈਨੂੰ ਮਾਫ਼ ਕਰ ਦੇ। ਕਬੀਰ ਸਾਹਿਬ ਕਹਿੰਦੇ ਸਜ਼ਾ ਕੌਣ ਕਿਸੇ ਨੂੰ ਦਿੰਦਾ, ਆਪਣੇ ਕੀਤੇ ਹੋਏ ਗੁਨਾਹ ਹੀ ਸਾਹਮਣੇ ਆ ਜਾਂਦੇ, ਤੇ ਇਸ ਕਰਕੇ ਕੋਈ ਕਿਸੇ ਨੂੰ ਸਜ਼ਾ ਨਹੀਂ ਦਿੰਦਾ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਬੀਰ ਦੀ ਬਾਣੀ ਜਿੱਤੇ ਅੰਤ ਕੀਤੀ ਹੈ, ਸ਼ਬਦ ਅੰਤ ਕੀਤਾ ਹੈ, ਤੇ ਅੱਗੇ ਸ਼ਬਦ ਕਰਦੇ ਹਨ ਮਨ ਕਠੋਰ ਅਜੂ ਨਹੀਂ ਪਤੀਨਾ, ਪਤੀਜਿਆ ਨਹੀਂ, ਵਿਸ਼ਵਾਸ ਅਜੇ ਵੀ ਨਹੀਂ ਕਾਜੀ ਨੂੰ ਨਹੀਂ ਤੇ ਬਾਦਸ਼ਾਹ ਨੂੰ ਹੋ ਚੁੱਕਾ ਹੈ। ਫੇ ਬਸ਼ਰਮ ਜਿਹਾ ਹੋਇਆ ਨਾਲ ਉਹਦੇ ਲੱਗਣਾ ਪਿਆ। ਬਾਦਸ਼ਾਹ ਨੇ ਅੱਗੇ ਦੱਸਦੇ ਹਨ ਜੀ
ਕਹਿ ਕਬੀਰ ਹਮਰਾ ਗੋਬਿੰਦ,
ਤੇ ਕਹਿੰਦੇ ਇੱਕ ਵਿਦਵਾਨ ਨੇ ਸ਼ਬਦ ਕਿਹਾ, ਕਹਿੰਦੇ ਖਤਾਏ ਸਜਾਏ ਬਣ ਕੇ ਆ ਜਾਂਦੀ ਹੈ ਸਾਹਮਣੇ, ਖਤਾਏ ਸਜਾਏ ਬਣ ਕੇ ਆ ਜਾਂਦੀ ਹੈ ਸਾਹਮਣੇ, ਵਰਨਾ ਕੌਣ ਕਿਸੇ ਕੋ ਸਜ਼ਾ ਦਿੰਦਾ ਹੈ, ਆਪਣੇ ਗੁਨਾਹ ਹੀ ਸਾਹਮਣੇ ਆ ਜਾਂਦੇ ਨੇ ਸਜ਼ਾ ਦੇਣ ਵਾਸਤੇ। ਤੋ ਇਸ ਕਰਕੇ ਕਹਿੰਦੇ ਕਹਿ ਕਬੀਰ ਹਮਰਾ ਗੋਬਿੰਦ, ਕਹਿੰਦੇ ਬਾਈ ਜੀ ਦਾ ਗੋ ਧਰਤੀ ਦੀ ਪਾ ਬਿੰਦ ਕਹੀਏ, ਬਿੰਦ ਵੇਦਾਂ ਕਰਕੇ ਜਾਣਨ ਜੋ, ਗੋ ਇੰਦਰੀਆਂ ਦਾ ਬਿੰਦ ਕਹੀਏ ਰੱਖਿਅਕ, ਗੋਬਿੰਦ ਕਹੀਏ ਪਰਮੇਸ਼ਰ, ਤੇ ਜਿਹਦਾ ਉਹ ਬਣ ਜਾਏ ਕਹਿੰਦੇ ਸਾਡਾ ਤਾਂ ਰੱਖਿਅਕ ਗੋਬਿੰਦ ਹੈ ਪਰਮਾਤਮਾ ਹੈ, ਤੇ ਜਿਹਦਾ ਰੱਖਿਅਕ ਉਹ ਬਣ ਜਾਏ ਕਹਿ ਕਬੀਰ ਹਮਰਾ ਗੋਬਿੰਦ, ਉਹ ਗੋਬਿੰਦ ਹੈ ਸਾਡਾ ਉਹਨੇ ਰੱਖਿਆ ਕੀਤੀ।
ਚੌਥੇ ਪਦ ਮੈਂ ਹੈ ਜਨ ਕੀ ਜਿੰਦ,
ਕਹਿੰਦੇ ਕਬੀਰ ਸਾਹਿਬ ਕਿਹਦੀ ਰੱਖਿਆ ਕਰਦਾ ਹੈ, ਕਹਿੰਦੇ ਜਿਹਦੀ ਜਿੰਦ ਚੌਥੇ ਪਦ ਵਿੱਚ। ਅਖੀਰ ਤੇ ਆ ਕੇ ਕਬੀਰ ਸਾਹਿਬ ਨੇ ਇੱਕ ਬੜਾ ਸਰਲ ਜਿਹਾ ਸ਼ਬਦ ਚੱਲਦਾ ਚੱਲਦਾ ਅਖੀਰਲੀ ਤੁਕ ਦੇ ਵਿੱਚ ਆ ਕੇ ਬ੍ਰਹਮ ਗਿਆਨ ਦੀ ਮਾਰੀ ਰਮਜ਼ चौथा पद की है, तीन व्यापै जगत को तुरिया पावे कोए, नानक संत निर्मल भय जिन मन बसिया सोए। जागृत सुगन सुखोप तुरिया आत्म उपत की है पुरिया। असि हूँ जागृत अवस्था तुम सुनते हो, स्टेज पर बैठा कोई सुना रहा है, इस अवस्था को कहने जागृत अवस्था। जागृत अवस्था के अंदर साडा जीव आत्मा साढ़े सजे अख के नेत्र के बैक साइड से एक प्रति छोटी जी नाड़ी है, उस नाड़ी के प्रवेश होकर जागृत की सारी क्रिया चला रहा है। उसका नाम है विश्व नाम है जीव। जीव उ है पर क्रिया विश्व की करन करके उसने विश्व। जदों सुपना आता है उतों उतर के प्रतीत नामे नाड़ी में इतने कंठ में आ जाता है। बा जोड़ा बाल है ये 200 हिस्से जिनी बरीक है, वो बह के सुपन की खेड रच लेंदा है। उस वे तेजस नामे जीव कहते हैं। जदों इतों उतर के छाती में आ जाता है उस वे सकोप की अवस्था के अग्ञान में लीन हो जाता है, उन्होंने प्रग नामे जीव कहते हैं। जागृत सुपन सुकोपत ये तिने अवस्था संसार दियां, तीन व्यापै जगत को तुरिया पावे कोए, नानक संत निर्मल पए जिन मन वसिया सोए। जदों चौथे पद में चलिया गया जागृत सुपन सुकोपत तुरिया अवस्था जिहड़ी है, तुरिया अवस्था सतगुर ते हर जान कहिंदे, चौथे पद में जिन्हां की जिंद चली गई उन्हां की रख्या करन वास्ते ते पिछे पिछे फिरदा परमात्मा। फिर इत्थे सास जी शब्द समाप्त हो रहा है, गुरु कृपा करे आओ अगे सास जी। बड़ा संजोग बस है, गुरु की बड़ी महान कृपा हुई है ते गुरु प्यारे सिख जात दे प्रसिद्ध रागी सिंह साहबान भाई बलविंदर सिंह जी लीला मैंने एक बार अपनी अकैडमी च लैके गए से, याद होगा इन्होंने भी, तो मैं बड़ा हैरान होया उ मैं क्या रंगीला जी भी थोड़े को विद्यार्थी किन्नी किन्नी उम्र के पढ़ते हैं? वो कहें जी 5 साल तो लैके 60 वरिया की उम्र तक, 60 वरिया की उम्र तक तो उत्थे रागी बनाए जाते। बड़ी हिम्मत है इन्हों की, बड़ा परोपकारी सवारे। गुरु कृपा करे आओ कीर्तन सरवण करा, इतनी समाप्ति है कथा की, समाप्ति का मंगल होएगा। ये नाल अगला प्रोग्राम गुरुद्वारे के प्रबंध वालों ग्रंथी सिंह साहबान आप जी सुनाओगे। अज पिछली तुक बोलते
कह कबीर हमरा गोबिंद, चौथे पद में है जानकी जिंद।
हे गोबिंद हे गोपाल हे दयाल लाल, प्राण नाथ अनाथ सखे दीन दर्द निवार। हे सम्राट अगम पूरन मोहे माया धार, अंधकूप महापयान नानक बार उतार। आए प्रभु शरणागति कृपा नित दयाल, एक अखर हर मन वस्त नानक होत निहाल। वाहिगुरु नाम जहाज है चढ़े सो उतरे, जो सरदा कर सेव दे गुर पार उतारन, जो सरदा कर सेव दे गुर पार उतारन। वाहिगुरु जी का खालसा वाहिगुरु जी की।